ਕਾਫਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੈਂਕੜੇ ਲੋਕ ਅਮਰੀਕਾ ਤੋਂ ਹੋਏ ਰਵਾਨਾ। ਹੈਮਬਰਗ ਹਵਾਈ ਅੱਡੇ ਦੇ ਵਿੱਚ ਦਾਖਲ ਹੋਣ ਵਾਲਾ ਹਥਿਆਰਬੰਦ ਵਿਅਕਤੀ ਹੋਇਆ ਗ੍ਰਿਫਤਾਰ। ਬਰਤਾਨੀਆ ਫਲਸਤੀਨ ਪੱਖੀ ਰੋਸ ਮਜ਼ਾਰਿਆਂ ਦੇ ਵਿੱਚ 4 ਪੁਲਿਸ ਅਧਿਕਾਰੀ ਹੋਏ ਫੱਟੜ। ਯੂਕਰੇਨ ਦੇ ਵੱਲੋਂ ਕ੍ਰੀਮੀਆ 'ਚ ਸ਼ਿਪ ਯਾਰਡ ਤੇ ਹਮਲਾ। ਜਲਦ ਹੀ ਕੈਨੇਡੀਅਨਜ਼ ਨੂੰ ਗਾਜ਼ਾ ਤੋਂ ਨਿਕਲਣ ਦੇ ਲਈ ਰਾਹ ਮਿਲੇਗਾ, ਕਿਹਾ ਚੌਲੀ ਨੇ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁੰਦੇ ਹੋ ਇਜਾਜ਼ਤ, ਧੰਨਵਾਦ।
This is Radio 770 AM. You are listening to WTUR 770 AM, Youngstown, Toronto.
ICC Cricket World Cup enjoy kijiye 770 AM par. Semi-finals aur final barahe raas India se mukammal coverage. Lamba lamba tafseel aur har moment ka maza 770 AM ki sports team ke saath.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
आतिशबाजी के नए कानून के तहत ब्रैम्पटन में आतिशबाजी के इस्तेमाल, खरीदारी, खारिज होने वाले मादा, डिस्प्ले या फरोख पर सख्ती से पाबंदी है। इसमें तमाम चमकने वाली रोमन मोमबत्तियां, रॉकेट, ग्राउंड स्पिनर्स, फवारे, उड़ने वाले लालटेन, बम धमाके वगैरह शामिल हैं। अमल न करने पर आपको 500 से 1 लाख डॉलर तक फाइन हो सकता है। ब्रैम्पटन के रहायशी, नए साल की शाम, कैनेडा डे या दिवाली की आतिशबाजी शहर के ज़ेर क़यादत जगहों पर एंजॉय कर सकते हैं। मज़ीद जानने के लिए विजिट कीजिए brampton.ca/fireworks।
इस फॉल विच आ रहा है स्टेशन साइड, सब तो वखरी ते सोनी रिहायश जेड़ी मिल्टन डाउनटाउन विच शर्तिया, बेहतरीन कीमत 487,990 डॉलर विच दस्तियाब है। दो टावर आली इस बिल्डिंग में, सेंट्रल पोडियम थानी, इंडोर ते आउटडोर आला दर्जे दिया सहूलतां दित्तियां जानगियां। मिल्टन गो स्टेशन दे नाल बिल्कुल जुड़िया, स्टेशन साइड आवाजाही दिया सहूलतां देंदा मिल्टन फ्यूचर मोबिलिटी हब दा नींह पत्थर है, जेड़ा तुहानू सीधा तुहाडियां मंजिलां ते पहुंचावेगा। GTA दे फल दे फूल दे मुस्तकबिल विच अपनी इन्वेस्टमेंट दा सुखा ते मिठा रिजल्ट पाउण लई अज रजिस्टर करो stationside.ca।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
Mahal in Rexdale. For more information you can call 416-679-9991 416-679-9191।
सिटी ऑफ ब्रैम्पटन आपको 12 नवंबर को सस्को सेंटेनियल, जो कि 11333 ब्रैम्बी रोड इन ब्रैम्पटन पर फर्स्ट एवर दिवाली मेले पर इनवाइट करता है। मुकामी और बैन अल्कवामी फनकारों की परफॉर्मेंसेस के साथ साथ रोशनियों के त्यौहार का जश्न मनाएं, फैमिली फ्रेंडली एक्टिविटीज में हिस्सा लें, वेंडर के मजेदार खाने और शहर में चलाए जाने वाले आतिशबाजी के सबसे बड़े मंजर को एंजॉय करें। प्रोग्राम की मुकम्मल तफसीलात के लिए विजिट करें www.brampton.ca/diwali।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
सिटी ऑफ ब्रैम्पटन का कम्युनिटी ग्रांट प्रोग्राम एडवांस ब्रैम्पटन फंड दरखास्तों के लिए खुला है और दरखास्त देने के लिए अभी भी वक्त है। ब्रैम्पटन में गैर मुनाफा बख्श और खैराती इदारे दो फंडिंग स्ट्रीम्स के जरिए फंडिंग के लिए दरखास्त दे सकते हैं। हम इस मुनफरिद और काबिल कदर किरदार को तस्लीम करते हैं जो गैर मुनाफा बख्श शोबा कम्युनिटी की जरूरियात को पूरा करने वाले प्रोजेक्ट और खिदमात की फराहमी में अदा करता है। मजीद जाने और आज ही brampton.ca/abf पर जाकर ऑनलाइन दरखास्त दें।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ब्रैम्पटन फायर एंड एमरजेंसी सर्विसेज सानू दसना चाहंदे ने कि घर विच अचानक मौत दा कारण एहो जेही गैस हो सकदी है जिदा ना ते कोई जायका है ते ना ही कोई बो। कार्बन मोनोऑक्साइड दा अलार्म अपने घर विच हर उस थां विच लाओ जिथे तुसी सोंदे हो ते हर महीने अलार्म नु टेस्ट भी जरूर करो। इन्नी की जेही सावधानी तुहानू ते तुहाडे घर आलियां नु मरण तों बचा सकदी है। नवंबर दी 1 तरीक तों लैके 7 तक कार्बन मोनोऑक्साइड दी जगराहट दा हफ्ता है। जानकारी लई संपर्क करो brampton fire.com।
ਪਿੰਡ ਸੁਣੀ ਦਾ ਬੇਲਾਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ। पर वड्डा मठियाई मेला ओनली एट वन लोकेशन 1850 एल्बियन रोड ओटोबिको 416-213-1165।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਬੁੱਕ ਕਲਚਰ, ਰੀਡਿੰਗ ਕਲਚਰ ਤੇ ਹਾਊ ਟੂ ਇਨਕਲਕੇਟ ਅ ਹੈਬਿਟ ਆਫ ਰੀਡਿੰਗ ਬੁੱਕਸ ਅਮੰਗ ਕਿਡਸ, ਇਸ ਤਰ੍ਹਾਂ ਦੇ ਤਿੰਨ ਚਾਰ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ। ਪਿਛਲੇ ਦਿਨੀ ਮੇਰੇ ਇੱਕ ਬੁੱਕ ਫੇਅਰ ਦੇ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ PhD ਸਟੂਡੈਂਟ ਅਰਸ਼ ਦੇ ਨਾਲ ਮੁਲਾਕਾਤ ਹੋਈ ਤੇ ਅਰਸ਼ ਨਾਲ ਕਿਤਾਬਾਂ ਦੀਆਂ ਗੱਲਾਂ ਤੁਰੀਆਂ ਤੇ ਅੱਜ ਅਰਸ਼ ਹੀ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਅਰਸ਼ ਵੈਰੀ ਵਾਰਮ ਵੈਲਕਮ ਐਂਡ ਗੁੱਡ ਮਾਰਨਿੰਗ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ 770 AM ਰੇਡੀਓ ਤੇ। ਹੈਲੋ ਅਰਸ਼, ਅਰਸ਼ ਤੁਹਾਡੇ ਕੋਲ ਮੇਰੀ ਆਵਾਜ਼ ਆ ਰਹੀ
ਹੈ?
ਅਰਸ਼ ਤੁਹਾਡੇ ਕੋਲ ਮੇਰੀ ਆਵਾਜ਼ ਆ ਰਹੀ ਸੀ ਮੈਂ। ਹੈਲੋ,
ਹਾਂਜੀ 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 ਹੁਣ ਆ ਰਹੀ ਹੈ ਜੀ, ਆਵਾਜ਼ ਨਹੀਂ ਆਈ ਸੀ।
ਠੀਕ, ਓਕੇ, 770 AM ਰੇਡੀਓ ਤੇ ਤੁਹਾਡਾ ਸਵਾਗਤ ਹੈ।
ਹਾਂਜੀ, ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਮੌਕਾ ਦੇਣ ਲਈ। ਤੇ ਮੈਨੂੰ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰਕੇ ਚੰਗਾ ਹੀ ਲੱਗਿਆ ਤੇ ਮੈਨੂੰ ਲੱਗਦਾ ਅੱਜ ਵੀ ਆਪਾਂ ਇਹ ਚ ਕੁਛ ਨਾ ਕੁਛ ਸੁਚਾਰੂ ਜ਼ਰੂਰ ਲੈ ਕੇ ਆਵਾਂਗੇ
ਜੀ। ਤੇ ਅਰਸ਼, ਤੁਸੀਂ PhD ਦੇ ਸਟੂਡੈਂਟ ਹੋ ਯਾਰ, ਪਹਿਲਾਂ ਮੈਨੂੰ ਥੋੜੀ ਜਿਹੀ ਆਪਣੀ ਇੰਟਰੋਡਕਸ਼ਨ ਦਿਓ ਕਿ ਤੁਸੀਂ ਬੁੱਕ ਕਲਚਰ ਦੇ ਨਾਲ ਕਿਵੇਂ ਜੁੜੇ ਹੋ, ਪਬਲੀਕੇਸ਼ਨ ਦੇ ਨਾਲ ਕਿਵੇਂ ਜੁੜੇ ਹੋ?
ਜੀ, ਮੈਂ ਮੇਰਾ ਪਿੰਡ ਰੰਡਿਆਲਾ ਮੋਗੇ ਜ਼ਿਲ੍ਹੇ ਦੇ ਵਿੱਚ ਤੇ ਮੈਂ ਆਪਣੇ ਪਿੰਡ ਦੇ ਵਿੱਚੋਂ ਤਕਰੀਬਨ ਪਹਿਲਾਂ ਹੀ ਹਾਂ, ਤਕਰੀਬਨ ਕਿ ਮੈਂ ਪਹਿਲਾਂ ਹੀ ਹਾਂ ਜਿਹੜਾ PhD ਤੱਕ ਪਹੁੰਚਿਆ। ਤੇ BA ਦੇ ਵਿੱਚ ਕੁਛ ਸਟੂਡੈਂਟ ਪਹੁੰਚੇ ਸੀਗੇ ਮੇਰੇ ਤੋਂ ਪਹਿਲਾਂ, MA 'ਚ ਵੀ ਬਹੁਤ ਰੇਅਰ ਨੇ। ਤੇ ਇੱਥੋਂ ਤੱਕ ਆਉਣਾ ਮੇਰੇ ਲਈ ਇੱਕ ਮਤਲਬ ਬਹੁਤ ਆਪਣੇ ਆਪ 'ਚ ਹੀ ਵੱਡੀ ਗੱਲ ਸੀਗੀ। ਤੇ ਮੈਂ ਜਦੋਂ BA ਦੇ ਵਿੱਚ ਇੱਥੇ ਪਟਿਆਲੇ ਆਇਆ ਸੀ ਤਾਂ ਮੈਨੂੰ ਇੱਕ ਮਤਲਬ ਮੈਂ ਆਪਣੀ ਲੋੜ 'ਚੋਂ ਇਸ ਕੰਮ ਨਾਲ ਜੁੜਿਆ ਸੀ, ਕਿਤਾਬਾਂ ਦੇ ਕੰਮ ਨਾਲ। ਤੇ ਮੈਨੂੰ ਆਪਦੀ ਸਟੱਡੀਜ਼ ਦੇ ਨਾਲ ਕੁਛ ਮਤਲਬ ਇਨਕਮ ਦੀ ਜ਼ਰੂਰਤ ਸੀ ਤਾਂ ਮੈਂ ਸੋਚਿਆ ਵੀ ਕਿਉਂ ਨਾ ਜਿਹੜਾ ਕੰਮ ਮੈਂ ਕਰ ਰਿਹਾ, ਪੜ੍ਹਨ ਲਿਖਣ ਦਾ ਮੈਨੂੰ ਪੜ੍ਹਨ ਦਾ ਸ਼ੌਂਕ ਹੈ, ਤਾਂ ਵੀ ਇਹਨੂੰ ਹੀ ਆਪਣੇ ਪ੍ਰੋਫੈਸ਼ਨ ਵਜੋਂ ਚੁਣਾ। ਤੇ ਫਿਰ ਮੈਂ ਇਹਨੂੰ ਕੰਮ ਨੂੰ ਚੁਣਿਆ ਸੀ ਤੇ ਮੈਂ ਸਭ ਤੋਂ ਪਹਿਲਾਂ ਇੱਥੇ ਸਬਜ਼ੀ ਮੰਡੀ ਦੇ ਵਿੱਚ ਕਿਤਾਬਾਂ ਦੀ ਸਟਾਲ ਲਗਾਉਣਾ ਹੁੰਦਾ ਸੀ।
ਓਕੇ,
ਤੇ ਫਿਰ ਉਹ
ਸਬਜ਼ੀ ਮੰਡੀ ਦੇ ਵਿੱਚ
ਕਿਤਾਬਾਂ ਦੀ ਸਟਾਲ, ਹਾਂ ਸਾਡੇ ਹਰ ਹਫ਼ਤੇ ਸਬਜ਼ੀ ਦੀ ਮੰਡੀ ਲੱਗਦੀ ਹੈ, ਉਹ ਹਫ਼ਤੇ ਬਾਅਦ ਲੱਗਦੀ, ਇੱਕ ਹਫ਼ਤੇ 'ਚ ਇੱਕ ਦਿਨ ਸੈਟਰਡੇ ਨੂੰ। ਤੇ ਮੈਂ ਉੱਥੇ ਸਟਾਲ ਲਗਾਉਂਦਾ ਹੁੰਦਾ ਸੀ, ਉੱਥੋਂ ਸ਼ੁਰੂ ਕੀਤਾ ਸੀ ਇਹ। ਫਿਰ ਕਰਦੇ 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 ਕਿਤਾਬਾਂ ਨਾਲ ਹੋਰ ਵੀ ਜ਼ਿਆਦਾ ਪਿਆਰ ਪੈ ਗਿਆ, ਤੇ ਫਿਰ ਇਹਦੇ ਨਾਲ ਜੁੜ ਗਏ ਤੇ ਮੈਂ ਬੀ ਏ ਵੀ ਓਨਰਸ ਲਿਟਰੇਚਰ ਚ ਕੀਤੀ ਹੈ, ਐਮ ਏ ਵੀ ਓਨਰਸ ਲਿਟਰੇਚਰ ਚ ਕੀਤੀ ਹੈ, ਤੇ ਹੁਣ ਮੈਂ ਪੰਜਾਬੀ ਹੈ ਜਿਹੜੀ ਉਹ ਲਿਟਰੇਚਰ ਐਂਡ ਲਿੰਗੁਇਸਟਿਕ ਦੋਨਾਂ ਚ ਜੋੜ ਕੇ ਇੱਕ ਟੋਪਿਕ ਤੇ ਕਰ ਰਿਹਾ।
ਅੱਛਾ, ਮੈਨੂੰ ਇੱਕ ਚੀਜ਼ ਬੜੀ ਆਉਂਦੀ ਹੈ ਕਿਉਂਕਿ ਆਪਣੇ ਬਹੁਤੇ ਯੂਥ ਅੱਜ ਕੱਲ ਬਾਹਰ ਜਾਣ ਦੀ ਗੱਲ ਕਰਦਾ ਕਿ ਕਿਸੇ ਨੇ ਕਿਸ ਤਰ੍ਹਾਂ ਆਈਲਸ ਵਗੈਰਾ ਕਰੋ, ਅੰਗਰੇਜ਼ੀ ਦੇ ਟੈਸਟ ਦੋ, ਅੰਗਰੇਜ਼ੀ ਵਧੀਆ ਸਿੱਖੋ ਤੇ ਬਾਹਰਲੇ ਮੁਲਕਾਂ ਨੂੰ ਬਹੁਤਾ ਕੈਨੇਡਾ ਵੱਲ ਨੂੰ, ਹਨਾ, ਵੀ ਉਧਰ ਨੂੰ ਭੱਜ ਜਾਂਦੇ ਆ, ਪੰਜਾਬ ਚ ਕੁਛ ਹੈ ਨੀ ਗਾ। ਤੇ ਇੱਕ ਤੁਹਾਡੇ ਪਿੱਛੇ ਨਾ ਬੱਚਿਆਂ ਦੀ ਆਵਾਜ਼ ਆਉਂਦੀ ਹੈ, ਥੋੜਾ ਬਹੁਤਾ ਕਿਤੇ ਐਡਜਸਟ ਕਰ ਸਕਦੇ, ਕੋਈ ਦਰਵਾਜ਼ਾ ਬਾਰੀ ਭੇੜ ਕੇ ਕੰਮ ਬਣਦਾ?
ਹਾਂਜੀ ਬਿਲਕੁਲ,
ਹਾਂਜੀ
ਹਾਂ,
ਅੱਗੇ ਨਾਲੋਂ ਬਿਹਤਰ ਹੈ, ਬਿਹਤਰ ਹੈ। ਹਾਂਜੀ, ਤੇ ਮੇਰਾ ਸਵਾਲ ਇਹ ਸੀਗਾ ਕਿ ਹਾਂ ਕਿ ਬਹੁਤੀ ਯੂਥ ਹੈ ਜਿਹੜਾ ਉਹ ਬਾਹਰ ਜਾਣ ਦੀਆਂ ਗੱਲਾਂ ਕਰਦਾ, ਠੀਕ ਹੈ ਜੀ, ਅੰਗਰੇਜ਼ੀ ਸਿੱਖਣ ਦੀਆਂ, ਵੱਡੀਆਂ ਨੌਕਰੀਆਂ ਜੇ ਕਿਤੇ ਮਿਲਣ, ਉਹ ਤੋਂ ਬਿਨਾਂ ਤੁਸੀਂ ਪੰਜਾਬ ਚ ਰਹਿ ਕੇ ਹਾਇਰ ਸਟੱਡੀ ਨੂੰ ਜਾ ਰਹੇ ਹੋ, ਪੀ ਐਚ ਡੀ ਨੂੰ ਜਾ ਰਹੇ ਹੋ, ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਕਰ ਰਹੇ ਹੋ, ਤਕਰੀਬਨ ਇਹ ਨੀ ਲੱਗਦਾ ਕਿ ਤੁਸੀਂ ਪੁੱਠੇ ਪਾਸੇ ਤੋਂ ਦੌੜ ਰਹੇ ਹੋ ਤੇ ਜ਼ਮਾਨਾ ਕਿਸੇ ਹੋਰ ਪਾਸੇ ਜਾ ਰਿਹਾ?
ਨਹੀਂ, ਇਹ ਚ ਦੋ ਗੱਲਾਂ ਨੇ। ਦੇਖੋ, ਉਹਨਾਂ ਦਾ ਜਿਹੜਾ ਪੁਆਇੰਟ ਹੈ ਉਹ ਬਿਲਕੁਲ ਜਾਇਜ਼ ਹੈ, ਕਿਉਂਕਿ ਸਾਡੇ ਇੱਥੇ ਜਿਹੜਾ ਸਿਸਟਮ ਹੈ, ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਤੇ ਸਾਡਾ ਜਿਹੜਾ ਨੌਕਰੀਆਂ ਦਾ ਜਿਹੜਾ ਇੱਥੇ ਹਾਲ ਹੈ ਉਹਨੂੰ ਲੈ ਕੇ ਉਹਨਾਂ ਦੇ ਖਦਸ਼ੇ ਜਾਇਜ਼ ਨੇ, ਉਹ ਬਿਲਕੁਲ ਹੈ। ਤੇ ਇਹਦੇ ਚ ਜਿਹੜਾ ਮੇਰਾ ਪੱਖ ਹੈ, ਉਹ ਮੇਰਾ ਪੱਖ ਇਹ ਹੈ ਵੀ ਮੈਨੂੰ ਲੱਗਦਾ ਵੀ ਮੈਂ ਸ਼ੌਂਕ ਵਜੋਂ ਜ਼ਿਆਦਾ ਕਰ ਰਿਹਾ ਤੇ ਮੈਨੂੰ ਆਪਣੇ ਕੈਰੀਅਰ ਨੂੰ ਲੈ ਕੇ ਥੋੜੀ ਜਿਹੀ ਚਿੰਤਾ ਘੱਟ ਹੈ, ਕਿਉਂਕਿ ਮੈਨੂੰ ਲੱਗਦਾ ਵੀ ਜਿਹੜੇ ਕੰਮ ਦੇ ਵਿੱਚ ਮੈਂ ਹੁਣ ਪਬਲੀਕੇਸ਼ਨ, ਤੁਹਾਨੂੰ ਪਤਾ ਹੀ ਹੈ ਮੈਂ ਪਬਲੀਕੇਸ਼ਨ ਦਾ ਕੰਮ ਕਰਦਾ, ਮੇਰਾ ਪ੍ਰਕਾਸ਼ਨ ਹੈ ਤੇ ਮੈਂ ਹੋਰ ਕਈ ਤਰ੍ਹਾਂ ਦੇ ਨਾਲ ਸਾਈਡ ਤੇ ਕੰਮ ਕਰਦਾ ਰਹਿਣਾ, ਥੋੜੀ ਬਹੁਤੀ ਕਿਤਾਬਾਂ ਦੀ ਮੈਂ ਡਿਜ਼ਾਇਨਿੰਗ ਕਰਦਾ ਜਾਂ ਹੋਰ ਵੀ ਕਈ ਕੰਮ ਨੇ, ਤੇ ਮੈਨੂੰ ਲੱਗਦਾ ਵੀ ਜੇ ਮੈਂ ਰਿਸਰਚ ਦੇ ਵਿੱਚ ਜਾਊਂਗਾ ਤਾਂ ਮੈਂ ਇਹਦੇ ਸਿਰ ਤੋਂ ਰੋਟੀ ਖਾ ਸਕਦਾ ਪੜ੍ਹਨ ਲਿਖਣ ਦੇ ਕੰਮ ਤੋਂ। ਤਾਂ ਦੂਜੀ ਗੱਲ, ਮੈਨੂੰ ਆਪਣੀ ਥੋੜਾ ਜਿਹਾ ਕਾਬਲੀਅਤ ਤੇ ਵੀ ਹੈ ਤੇ ਕਿ ਜੇ ਮਤਲਬ ਮੈਨੂੰ ਨੌਕਰੀ ਨਾ ਵੀ ਮਿਲੂਗੀ ਤਾਂ ਮੈਂ ਭੁੱਖਾ ਨੀ ਮਰਦਾ, ਮਤਲਬ ਮੈਨੂੰ ਥੋੜਾ ਜਿਹਾ ਆਪਣੇ ਆਪ ਤੇ ਇਸ ਗੱਲ ਨੂੰ ਲੈ ਕੇ ਕੌਨਫੀਡੈਂਸ ਹੈ। ਤੇ ਦੂਸਰਾ ਇਹ ਹੈ ਵੀ ਇੱਕ ਇਹ ਵੀ ਹੈ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਸੀਂ ਕਿਤੇ ਵੀ ਰੋਟੀ ਖਾ ਹੀ ਸਕਦੇ ਹੋ। ਇਹਦੇ ਨਾਲ ਹੁਣ ਕਿਸੇ ਦਾ ਮਤਭੇਦ ਵੀ ਹੋ ਸਕਦਾ ਗਾ ਵੀ ਇਹਦਾ ਮਤਲਬ ਵੀ ਸਰਕਾਰ ਨੂੰ ਨੀ ਕਹਿਣਾ ਚਾਹੀਦਾ, ਪਰ ਮੈਨੂੰ ਲੱਗਦਾ ਜ਼ਰੂਰ ਸਰਕਾਰ ਦਾ ਵੀ ਇਹਦੇ ਵਿੱਚ ਬਹੁਤ ਰੋਲ ਹੈ ਨੌਕਰੀਆਂ ਨੂੰ ਲੈ ਕੇ। ਸਾਡੇ ਇੱਥੇ ਹਨਾ ਜਿਹੜੇ ਰੁਜ਼ਗਾਰ ਦੇ ਜਿਹੜੇ ਸਾਧਨ ਨੇ ਉਹ ਬਹੁਤ ਘੱਟ ਰਹੇ ਨੇ ਦਿਨ ਬਾ ਦਿਨ, ਤੇ ਤਾਂ ਇੱਕ ਆਬਾਦੀ ਵਧਣ ਦੇ ਕਰਕੇ, ਦੂਸਰਾ ਅਸੀਂ ਰਿਸੋਰਸਿਸ ਨੇ ਜਿਹੜੇ ਸਾਡੇ ਸਰਕਾਰੀ ਪਬਲਿਕ ਰਿਸੋਰਸਿਸ ਨੇ ਉਹ ਲਗਾਤਾਰ ਪ੍ਰਾਈਵੇਟ ਹੋ ਰਹੇ ਨੇ। ਜੇ ਮੈਂ ਆਪਣੇ ਪ੍ਰੋਫੈਸ਼ਨ ਦੀ ਹੀ ਗੱਲ ਕਰਾਂ ਤਾਂ ਮੇਰਾ ਇਹਦੇ ਵਿੱਚ ਐਟ ਦੀ ਐਂਡ ਤਾਂ ਮਕਸਦ ਇਹੀ ਹੈ ਵੀ ਮੈਂ ਇੱਕ ਟੀਚਰ ਬਣੂੰਗਾ, ਇੱਕ ਪ੍ਰੋਫੈਸਰ ਬਣੂੰਗਾ ਪੀ ਐਚ ਡੀ ਕਰਕੇ, ਪਰ ਸਰਕਾਰੀ ਅਦਾਰੇ ਦਿਨ ਬ ਦਿਨ ਖਤਮ ਹੋ ਰਹੇ ਨੇ, ਤਾਂ ਉਹਦੇ ਨਾਲ ਫਿਰ ਉਹਦੇ ਵਿੱਚ ਹੁਣ ਜੇ ਕੋਈ ਕਿੰਨਾ ਵੀ ਮਿਹਨਤੀ ਹੋਵੇ ਉਹਦਾ ਵੀ ਕੋਈ ਕਸੂਰ ਨਹੀਂ ਹੈਗਾ ਜੀ।
ਅੱਛਾ, ਜਿਵੇਂ ਹੁਣ ਆਪਾਂ ਅਕਸਰ ਦੇਖਦੇ ਹਾਂ, ਆਪਣੀ ਗੱਲ ਦੇ ਪੁਆਇੰਟ ਕੁਛ ਹੋਰ ਸੀ ਪਰ ਪਹਿਲਾਂ ਚਲੋ ਆਪਣੀ ਜਿਹਨੂੰ ਕਹਿੰਦੇ ਪਿੜ ਤਿਆਰ ਹੋ ਜਾਊਗਾ ਕਿ ਕਿਸੇ ਵੀ ਫੀਲਡ ਵਿੱਚ ਜੇ ਚੰਗੀ ਗਾਇਕੀ ਕਰੋ, ਚੰਗੀ ਸੋਹਣੀ ਪੋਇਟਰੀ ਕਰੋ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਲੋਕ ਪੱਖੀ ਕੰਮ ਕਰੋ ਤੇ ਤੁਹਾਨੂੰ ਉਹਦੇ ਵਿੱਚ ਚੁਣੌਤੀਆਂ ਜ਼ਿਆਦਾ ਨੇ, ਬਨਿਸਬਤ ਤੁਸੀਂ ਲੋਕਾਂ ਨਾਲ ਠੱਗੀ ਮਾਰੋ, ਚੰਗੀ ਸਿਆਸਤ ਕਰਨੀ ਬਹੁਤ ਔਖੀ ਹੈ, ਹਿੰਸਕ ਸਿਆਸਤ ਕਰਨੀ ਬੜੀ ਸੌਖੀ ਹੈ ਜੀ, ਉਸੇ ਤਰ੍ਹਾਂ ਹੀ ਗਾਇਕੀ ਆ, ਉਸੇ ਤਰ੍ਹਾਂ ਹੀ ਹੋਰ ਕੰਮ ਨੇ, ਈਵਨ ਚਾਹੇ ਕਿਤਾਬਾਂ ਨਹੀਂ ਵੀ ਪੜ੍ਹਦੇ ਲੋਕ, ਪਰ ਜੇ ਪੜ੍ਹਦੇ ਵੀ ਨੇ ਤੇ ਲੁੱਚੀ ਲਫੰਗੀਆਂ ਕਿਤਾਬਾਂ ਦੀ ਮਾਰਕੀਟ ਬਹੁਤ ਛੇਤੀ ਆ, ਤੁਸੀਂ ਵੱਧ ਪੈਸਾ ਕਮਾ ਲੈਂਦੇ ਹੋ, ਤੇ ਪਹਿਲਾਂ ਤਾਂ ਪੰਜਾਬੀ, ਫਿਰ ਪੰਜਾਬੀਆਂ ਚ ਕਿਤਾਬਾਂ ਵੀ ਫਿਰ ਚੰਗੀਆਂ ਕਿਤਾਬਾਂ, ਤੇ ਉਹਦੇ ਵਿੱਚ ਵੀ ਚੰਗੇ ਅੰਤਰਰਾਸ਼ਟਰੀ ਪੱਧਰ ਦੇ ਤਰਜਮਿਆਂ ਨੂੰ ਲੈ ਕੇ ਆਉਣਾ, ਤੇ ਇਹਦੇ ਵਿੱਚ ਕਹਿ ਦਿੰਦੇ ਆ ਕਿ ਪਾਠਕਾਂ ਦਾ ਜਾਂ ਕਲਾਇੰਟਸ ਦਾ ਜਾਂ ਆਪਾਂ ਕਹੀਏ ਮਾਰਕੀਟ ਦਾ ਹਨਾ ਉਹ ਜਿਹੜਾ ਘੇਰਾ ਉਹ ਬਹੁਤ ਛੋਟਾ ਹੋ ਜਾਂਦਾ, ਤੇ ਫਿਰ ਉਹ ਉਸ ਚੁਣੌਤੀ ਨੂੰ ਕਿਵੇਂ ਸਮਝਦੇ ਹੋ ਤੁਸੀਂ?
ਦੇਖੋ ਜਿਵੇਂ ਹੁਣ ਮਤਲਬ ਪਹਿਲੀ ਗੱਲ ਹੀ ਜਿੱਥੋਂ ਮੇਰੀ ਹੈ ਵੀ ਮੇਰਾ ਇਹ ਚੀਜ਼ ਜਿਹੜੀ ਸ਼ੌਂਕ ਚੋਬ ਸੀ ਉਪਜੀ, ਇਹ ਜਿਹੜੀ ਜਿੰਨੀ ਵੀ ਮੈਂ ਇਹ ਕੰਮ ਕਰ ਰਿਹਾ ਗਾ, ਤੇ ਦੂਸਰਾ ਇਹਦੇ ਚ ਇਹ ਸੀਗਾ ਵੀ ਸਾਨੂੰ ਅਸੀਂ ਇਸ ਤੋਂ ਬਿਲਕੁਲ ਵਾਕਫ ਹਾਂ ਵੀ ਇਹਦੇ ਨਾਲ ਜਿਹੜਾ ਮਾਰਕੀਟ ਦਾ ਜਿਹੜਾ ਕਮਰਸ਼ੀਅਲ ਪੱਖ ਹੈਗਾ ਉਹ ਬਹੁਤ ਵੀਕ ਹੈ, ਜਿਹਨੇ ਕਮਰਸ਼ੀਅਲ ਪੱਖ ਤੋਂ ਕਿਤਾਬਾਂ ਦਾ ਕੰਮ ਕਰਨਾ, ਜਿਹੜੇ ਸੱਚਮੁੱਚ ਦੁਕਾਨਦਾਰ ਬਣ ਕੇ ਕਿਤਾਬਾਂ ਦੇ ਕੰਮ ਚ ਆਉਂਦੇ ਨੇ ਲੋਕ, ਤਾਂ ਉਹ ਨਹੀਂ ਕਰਨਗੇ, ਉਹ ਬਿਲਕੁਲ ਨਹੀਂ ਕਰਨਗੇ ਜਿਸ ਤਰ੍ਹਾਂ ਦੀ ਕੁਆਲਿਟੀ ਦੀਆਂ ਕਿਤਾਬਾਂ ਅਸੀਂ ਛਾਪਣੀਆਂ ਚਾਹੁੰਦੇ ਹਾਂ ਜਾਂ ਛਾਪਦੇ ਹਾਂ, ਜਿੱਦਾਂ ਦਾ ਅਸੀਂ ਪੇਪਰ ਕਰਦੇ ਹਾਂ, ਜਿੱਦਾਂ ਦੇ ਉਹਨਾਂ ਦੇ ਡਿਜ਼ਾਇਨ ਕਰਾਉਂਦੇ ਹਾਂ ਜਾਂ ਕਰਦੇ ਹਾਂ ਹਨਾ, ਜਾਂ ਜਿਹੜੇ ਅਸੀਂ ਰਿਸਕ ਲੈਂਦੇ ਉਹਨਾਂ ਦੇ ਡਿਜ਼ਾਇਨ ਨੂੰ ਲੈ ਕੇ, ਉਹਨਾਂ ਦੇ ਸਾਈਜ਼ ਨੂੰ ਲੈ ਕੇ, ਉਹ ਬਹੁਤ ਮਹਿੰਗੀਆਂ ਛਪਦੀਆਂ ਨੇ, ਅਸੀਂ ਬਹੁਤ ਆਪਦਾ ਵਿੱਚੋਂ ਬਹੁਤ ਘੱਟ ਹਿੱਸਾ ਰੱਖਦੇ ਹਾਂ, ਮਤਲਬ ਜੇ ਅਸੀਂ ਕਮਰਸ਼ੀਅਲ ਲੈਵਲ ਤੇ ਸੋਚੀਏ ਤਾਂ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਹੋਣੇ ਚਾਹੀਦੇ ਸੀ ਜਿੰਨੀ ਮਹਿੰਗੀ ਸਾਨੂੰ ਉਹਨਾਂ ਦੀ ਕੋਸਟ ਪਈ ਆ, ਪਰ ਅਸੀਂ ਨਹੀਂ ਰੱਖ ਰਹੇ। ਤਾਂ ਕੋਈ ਵੀ ਜਿਹੜਾ ਕਮਰਸ਼ੀਅਲ ਪਬਲਿਸ਼ਰ ਹੈ ਜਿਹੜਾ ਐਕਚੁਅਲੀ ਕਮਰਸ ਦੇ ਲੈਵਲ ਤੋਂ ਸੋਚਦਾ ਉਹ ਨਹੀਂ ਕਰੂਗਾ। ਉਹ ਹਰ ਪਾਸੋਂ ਪੈਸਾ ਬਚਾਉਣ ਦੀ ਹੀ ਕੋਸ਼ਿਸ਼ ਕਰੂਗਾ। ਪਰ ਸਾਡਾ ਮਸਲਾ ਇਹ ਹੈ ਵੀ ਸਾਨੂੰ ਲੱਗਦਾ ਵੀ ਇੱਕ ਦਿਨ ਜਦੋਂ ਇਹ ਖੜਾ ਹੋ ਜੂਗਾ ਇਹ ਸਾਰੀ ਚੀਜ਼, ਤੁਸੀਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਉਹ ਮਾੜਾ ਕਰ ਰਹੇ ਨੇ, ਮਾੜਾ ਪੇਪਰ ਲਾਉਂਦੇ ਨੇ, ਮਾੜੀ ਕਿਤਾਬ ਹੁੰਦੀ ਹੈ, ਕੰਟੈਂਟ ਮਾੜਾ ਹੁੰਦਾ, ਪਰ ਉਹਦਾ ਬਦਲ ਕੀ ਆ? ਤਾਂ ਸਾਡਾ ਮਸਲਾ ਇਹ ਵੀ ਅਸੀਂ ਉਹਦੇ ਨਾਲ ਬਦਲ ਸਿਰਜੀਏ ਪਹਿਲਾਂ, ਫਿਰ ਕਿਸੇ ਨੂੰ ਕਹਿਣ ਦਾ ਫਾਇਦਾ, ਫਿਰ ਅਸੀਂ ਦੱਸ ਸਕਦੇ ਹਾਂ ਵੀ ਭਾਈ ਇਹ ਹੋ ਵੀ ਸਕਦਾ, ਦੇਖੋ ਅਸੀਂ ਕਰਕੇ ਦਿਖਾਤਾ ਤੁਹਾਨੂੰ, ਤੇ ਵੀ ਤੁਸੀਂ ਇੱਦਾਂ ਵੀ ਕਰ ਸਕਦੇ ਹੋ, ਜ਼ਰੂਰੀ ਨਹੀਂ। ਤੇ ਇਹਦੇ ਵਿੱਚ ਇੱਕ ਗੱਲ ਇਹ ਵੀ ਆ ਵੀ ਅਸੀਂ ਸਾਨੂੰ ਜਿਹੜਾ ਪਰਸਨਲੀ ਮੈਨੂੰ ਬਹੁਤ ਲੱਗਦਾ ਤੇ ਅਸੀਂ ਮਤਲਬ ਜਿਹੜਾ ਸਾਡਾ ਪ੍ਰਕਾਸ਼ਨ ਹੈ, ਮੈਂ ਇਕੱਲਾ ਨਹੀਂ ਹੈਗਾ ਉਹਦੇ ਚ, ਸਾਡੀ ਟੀਮ ਹੈ, ਅਸੀਂ ਐਜ਼ ਅ ਟੀਮ ਕੰਮ ਕਰਦੇ ਹਾਂ ਤੇ ਸਾਰੇ ਵਿਦਿਆਰਥੀ ਹਾਂ ਅਸੀਂ ਇਹਦੇ ਵਿੱਚ, ਤੇ ਸਾਡੇ ਕੋਲ ਕੋਈ ਏਡੇ ਕੋਈ ਫਾਈਨੈਂਸ਼ੀਅਲ ਜਿਹੜੇ ਰਿਸੋਰਸਿਸ ਵੀ ਨਹੀਂ ਹੈਗੇ, ਅਸੀਂ ਬਹੁਤ ਆਪਦਾ ਜਿਹੜਾ ਸੀਮਿਤ ਜਿਹੇ ਰਿਸੋਰਸਿਸ ਨੇ ਉਹਨਾਂ ਵਿੱਚੋਂ ਜੁਟਾ ਕੇ ਪੈਸਾ ਉਹਦੇ ਰਾਹੀਂ ਕੰਮ ਕਰ ਰਹੇ ਹਾਂ। ਤੇ ਅਸੀਂ ਮਤਲਬ ਸਾਡਾ ਇਹ ਆ ਵੀ ਇਹ ਬਹੁਤ ਨਾ ਰਿਸਪੈਕਟੇਬਲ ਕੰਮ ਹੈ ਪਬਲਿਸ਼ਿੰਗ ਦਾ, ਤੇ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ। ਜਿਵੇਂ ਆਪਾਂ ਸਟੈਟਿਸਟਿਕਸ ਦੀ ਵੀ ਗੱਲ ਕਰਦੇ ਹਾਂ ਵੀ ਕਿਹੜੀ ਕਿਤਾਬ ਛਪਣੀ ਚਾਹੀਦੀ ਹੈ, ਕਿਹੜੀ ਨਹੀਂ ਛਪਣੀ ਚਾਹੀਦੀ, ਕਿਹੜੀ ਕਿਤਾਬ ਬੁੱਕ ਸੈਲਰ ਨੂੰ ਵੇਚਣੀ ਚਾਹੀਦੀ ਹੈ, ਕਿਹੜੀ ਨਹੀਂ ਵੇਚਣੀ ਚਾਹੀਦੀ, ਰਾਈਟਰ ਦੀਆਂ ਕੀ ਜ਼ਿੰਮੇਵਾਰੀਆਂ ਨੇ, ਇਹ ਮਤਲਬ ਇਹ ਬਹੁਤ ਸੋਚਣ ਵਾਲੀਆਂ ਗੱਲਾਂ ਨੇ ਤੇ ਅਸੀਂ ਇਹਨੂੰ ਸੱਚੀ ਬਹੁਤ ਸੀਰੀਅਸਲੀ ਲੈਂਦੇ ਹਾਂ, ਕੰਟੈਂਟ ਦੇ ਪੱਖ ਤੋਂ ਵੀ, ਐਜ਼ ਅ ਪਬਲਿਸ਼ਰ ਵੀ।
ਰਾਈਟ, ਤੇ ਜਿਵੇਂ ਹੁਣ ਮੈਂ ਆ ਕੇ ਉੱਥੇ ਮੇਲੇ ਵਿੱਚ ਵੀ ਦੇਖਿਆ ਜਾਂ ਹੋਰ ਥਾਵਾਂ ਤੇ ਅਸੀਂ ਜਾ ਕੇ, ਆਮ ਲੋਕਾਂ ਦੇ ਵਿੱਚ ਨਾ ਬੜੀ ਚਿੰਤਾ ਆਪਣੇ ਬੱਚਿਆਂ ਨੂੰ ਲੈ ਕੇ ਕਿ ਬੱਚਿਆਂ ਦੇ ਚੰਗੇ ਰੁਝਾਨ ਹੋਣੇ ਚਾਹੀਦੇ, ਚੰਗੇ ਸ਼ੌਕ ਹੋਣੇ ਚਾਹੀਦੇ ਆ, ਬਟ ਐਟ ਦਾ ਸੇਮ ਟਾਈਮ ਯਾਰ ਇੱਕ ਕੌਂਟਰਾਡਿਕਸ਼ਨ ਮੈਂ ਬੜੀ ਦੇਖਦਾ। ਜਨਮ ਦਿਨ ਬੜੇ ਦੇਖੇ ਆ, ਉਹਨਾਂ ਚ ਜਿਹੜੇ ਗਿਫਟ ਦਿੰਦੇ ਨੇ ਉਹ ਸਾਰੇ ਡਿਸਟਰੈਕਸ਼ਨ ਵਾਲੇ ਨੇ, ਵੀਡੀਓ ਗੇਮਾਂ, 50,000 ਦੀਆਂ ਗੇਮਾਂ ਵੀ ਮੈਂ ਇੱਥੇ ਲੋਕਾਂ ਤੋਂ ਸੁਣ ਰਿਹਾ। ਫਿਰ ਬਾਅਦ ਚ ਹੈਰਾਨ ਹੁੰਦੇ ਆ ਕਿ ਬੱਚੇ ਪੜ੍ਹਦੇ ਨੀ, ਕਿਤਾਬ ਨਾ ਤਾਂ ਬੱਚਿਆਂ ਨੂੰ ਲੈਣੀ ਆਉਂਦੀ ਆ ਤੇ ਨਾ ਹੀ ਉਹ ਇੱਕ ਦੂਜੇ ਦੀ ਦਿੱਤੀ ਹੋਈ ਐਸਾ ਗਿਫਟ ਪਸੰਦ ਕਰਦੇ ਆ, ਨਿਰਾਸ਼ ਹੋ ਜਾਂਦੇ ਨੇ। ਉਹਨਾਂ ਨੂੰ ਕੱਪੜੇ ਅਸੀਂ ਹੋਰ ਚੀਜ਼ਾਂ ਚ ਉਲਝਾ ਕੇ ਵੀ ਰੱਖਿਆ ਹੋਇਆ, ਫਿਰ ਅਸੀਂ ਡਿਫਰੈਂਟ ਰਿਜ਼ਲਟਸ ਦੀ ਐਕਸਪੈਕਟੇਸ਼ਨ ਵੀ ਰੱਖਦੇ ਆ। ਫਿਰ ਬਾਅਦ ਚ ਹਰੇਕ ਪੇਰੈਂਟਸ ਕਹਿੰਦਾ ਜੀ ਮੋਬਾਈਲਾਂ ਚ ਬੜੇ ਰਹਿੰਦੇ ਨੇ, ਉਹ ਜਿਹੜਾ ਬੁੱਕ ਕਲਚਰ ਬਣਨਾ ਇੱਕ ਸਿਹਤਮੰਦ, ਉਹ ਤਾਂ ਇਨਵਾਇਰਮੈਂਟ ਜਿਸ ਨੂੰ ਪਤਾ ਹੀ ਨਹੀਂ ਵੀ ਉਹ ਬਣਾਉਣ ਵਾਸਤੇ ਕੀ ਕਰਨਾ ਚਾਹੀਦਾ। ਚੰਗੇ ਤੋਂ ਚੰਗੇ ਬੰਦੇ ਵੀ ਮੈਂ ਦੇਖਿਆ ਗਿਫਟਾਂ ਦੇਖ ਲਓ ਤੁਸੀਂ ਜਨਮ ਦਿਨ ਦੇ ਉੱਤੇ, ਮੈਂ ਚਲੋ ਮੇਰੇ ਆਪਣੇ ਸ਼ਬਦ ਹੋਣਗੇ, ਮੈਂ ਤਾਂ ਕੂੜਾ ਕਹਿ ਦਿੰਦਾ, ਮਹਿੰਗਾ ਕੂੜਾ ਕਹਿ ਦਿੰਦਾ, ਬਹੁਤ ਵਧੀਆ ਪੈਸੇ ਲੈ ਕੇ ਮਹਿੰਗਾ ਕੂੜਾ ਖਰੀਦਿਆ ਜਿਹੜਾ ਬੱਚੇ ਦੇ ਕੰਮ ਨੀ ਆਉਣਾ, ਤੇ ਇਸੇ ਤੋਂ ਇਹਨੂੰ ਭੂਰੇ ਜਾਣਾ ਬਾਅਦ ਚ ਵੀ ਤੂੰ ਇਹ ਕਿਉਂ ਵਰਤ ਰਿਹਾ ਪਲੀਜ਼। ਹਾਂਜੀ,
ਮੇਰਾ ਇਹਦੇ ਤੇ ਨਾ ਇੱਕ ਬਹੁਤ ਸਾਫ ਜਿਹਾ ਵਿਊ ਹੈ, ਤੇ ਮੇਰੇ ਫਾਦਰ ਕੰਸਟਰਕਸ਼ਨ ਦਾ ਕੰਮ ਕਰਦੇ ਨੇ, ਤੇ ਮੈਂ ਮਤਲਬ ਨਾ ਲੱਖਾਂ ਘਰਾਂ ਚ ਗਿਆ, ਲੱਖਾਂ ਨੀ ਤਾਂ ਹਜ਼ਾਰਾਂ ਚ ਤਾਂ ਗਿਆ ਹੀ ਹੋਊਗਾ, ਉਹਨਾਂ ਨਾਲ ਮੈਂ ਕਰਾਉਂਦਾ ਰਹਾਂਗਾ, ਤੇ ਮੈਂ ਉਹ ਨਕਸ਼ਾ ਵਗੈਰਾ ਉਹ ਦੇਖਦੇ ਨੇ, ਹਨਾ ਮੈਂ ਵੀ ਦੇਖਦਾ ਰਹਾਂਗਾ। ਇਹ ਸ਼ਾਇਦ ਮੇਲੇ ਵੀ ਉੱਥੇ ਕਿਸੇ ਨੇ ਗੱਲ ਕੀਤੀ ਸੀ, ਪਰ ਮੈਂ ਇਹਨੂੰ ਬਹੁਤ ਨੇੜਿਓਂ ਦੇਖਿਆ, ਕਿਉਂਕਿ ਮੈਂ ਨਕਸ਼ਾ ਬਣਾਉਣ ਵਾਲਿਆਂ ਨੂੰ ਜਾਣਦਾ, ਘਰ ਬਣਾਉਣ ਵਾਲੇ ਮਿਸਤਰੀਆਂ ਨੂੰ ਜਾਣਦਾ, ਸਭ ਨੂੰ ਜਾਣਦਾ। ਉੱਥੇ ਮਤਲਬ ਹਰ ਚੀਜ਼ ਦੀ ਸਲਾਹ ਦਿੱਤੀ ਜਾਂਦੀ ਹੈ ਜੀ, ਇੱਥੇ ਪੂਜਾ ਰੂਮ ਬਣਾ ਲਓ ਜੀ, ਇੱਥੇ ਫਲਾਨਾ ਰੂਮ ਬਣਾ ਲਓ, ਇੱਥੇ ਆਇਆ, ਮਤਲਬ ਕਿਤਾਬਾਂ ਦੀ ਸਪੇਸ ਹੀ ਨਹੀਂ ਬਣਾਈ ਜਾਂਦੀ ਬੇਸਿਕਲੀ ਸਾਡੇ
ਕੋਲ, ਨਕਸ਼ਾ ਨਹੀਂ ਹੈ,
ਉਹ ਨਕਸ਼ੇ ਦੇ ਵਿੱਚ ਨਹੀਂ, ਸਾਨੂੰ ਲੱਗਦਾ ਹੀ ਨਹੀਂ ਵੀ ਸਾਡੇ ਘਰ ਚ ਕਿਤਾਬ ਆਊਗੀ ਕਦੇ, ਇਸ ਕਰਕੇ ਉਹਦੀ ਸਪੇਸ ਬਣਾਉਣ ਦਾ ਕੋਈ ਫਾਇਦਾ ਨਹੀਂ। ਜਵਾਕਾਂ ਨੂੰ ਕਹਿਣਾ, ਮੈਨੂੰ ਲੱਗਦਾ ਵੀ ਤੁਸੀਂ ਜਦੋਂ ਆਪਾਂ ਕਹਿੰਦੇ ਜਵਾਕ ਸਾਡੇ ਫੋਨ ਚ ਲੱਗੇ ਰਹਿੰਦੇ, ਤੁਸੀਂ ਇਹਦੇ ਲਈ ਮਾਪੇ ਕਿੰਨੇ ਕੀ ਕਰਦੇ ਨੇ, ਜਦੋਂ ਜਵਾਕ ਰੋਂਦਾ ਹੈ ਫਾਦਰ ਕੋਲ, ਮਦਰ ਕੋਲ, ਜਾਂ ਦਾਦੀ ਕੋਲ, ਜਾਂ ਦਾਦੇ ਕੋਲ, ਉਹਦੇ ਕੋਲ ਉਹਦੇ ਲਈ ਟਾਈਮ ਹੀ ਨਹੀਂ ਹੈਗਾ, ਉਹਨੂੰ ਲੱਗਦਾ ਵੀ ਹੁਣ ਮੈਂ ਯਾਰ ਇਹਨੂੰ ਚੁੱਪ ਕਰਾਵਾਂ, ਫੋਨ ਫੜਾ ਦਿੰਦੇ ਨੇ। ਤੇ ਸਕਰੀਨ ਇਹੋ ਜਿਹੀ ਚੀਜ਼ ਹੈ, ਉਹ ਬੱਚਾ ਜੰਮਿਆ ਹਜੇ, ਉਹ ਬਿਲਕੁਲ ਨੈਚੁਰਲ ਹੈ, ਜਦੋਂ ਉਹਦੇ ਕੋਲ ਇੰਨੀ ਅਨਨੈਚੁਰਲ ਚੀਜ਼ ਤੁਸੀਂ ਉਹਨੂੰ ਦਿੰਦੇ ਹੋ, ਸਕਰੀਨ ਜਿਹੜੀ ਬਦਲ ਰਹੀ ਹੈ, ਉਹਦੇ ਲਈ ਉਹ ਜਾਦੂ ਹੈ,
ਜਾਦੂ,
ਤੇ ਉਹ ਬਿਲਕੁਲ ਉਹ ਪ੍ਰਭਾਵਿਤ ਕਰੂਗੀ ਉਹਨੂੰ, ਤੁਸੀਂ ਕਿਵੇਂ ਮਤਲਬ ਤੁਸੀਂ ਉਹਨੂੰ ਜੋ ਤੁਸੀਂ ਚੀਜ਼ ਹੀ ਉਹੋ ਜਿਹੀ ਦਓਗੇ, ਹੈ ਨਾ। ਤੇ ਸਾਡਾ ਇੱਕ ਜਾਣੀ ਕਿ ਬਹੁਤ ਇਹ ਅਸੀਂ ਕੌਨਸ਼ੀਅਸਲੀ ਕਰਦੇ ਹਾਂ ਵੀ ਕਿਤਾਬ ਇੰਨੀ ਜ਼ਿਆਦਾ ਸੋਹਣੀ ਹੋਵੇ। ਤੁਸੀਂ ਦੇਖਿਆ ਹੀ ਉੱਥੇ ਸਟਾਲ ਦੇ ਉੱਪਰ ਵੀ ਪਾਬਲੋ ਨੇਰੂਦਾ, ਸਪੈਨਿਸ਼ ਦਾ ਏਡਾ ਵੱਡਾ ਪੋਇਟ ਹੈ, 20ਵੀਂ ਸਦੀ ਦਾ ਸਭ ਤੋਂ ਵੱਡਾ ਕਵੀ ਮੈਂ ਮੰਨਦਾ ਉਹਨੂੰ, ਕੋਈ ਮੰਨੇ ਨਾ ਮੰਨੇ, ਨੋਬਲ ਪ੍ਰਾਈਜ਼ ਰਾਈਟਰ ਹੈ ਉਹਦੀ ਕਿਤਾਬ ਹੈ, ਫਿਰ ਵੀ ਇੱਕ ਬੱਚਾ ਕੇ ਉਹਨੂੰ ਚੱਕਦਾ ਹੈ ਵੀ ਇਹ ਕਿਤਾਬ ਸੋਹਣੀ ਹੈ।
ਮੈਂ ਦੇਖਿਆ ਪ੍ਰਿੰਟਿੰਗ ਤੁਹਾਡੀ,
ਹਾਂ ਉਹਨੂੰ ਕੁਛ ਨੀ ਪਤਾ ਨੇਰੂਦਾ ਕੌਣ ਹੈ, ਕੀ ਸਪੈਨਿਸ਼ ਭਾਸ਼ਾ ਹੈ, ਕੀ ਨੋਬਲ ਪ੍ਰਾਈਜ਼ ਹੈ, ਪਰ ਉਹਨੂੰ ਲੱਗਦਾ ਵੀ ਕਿਤਾਬ ਸੋਹਣੀ ਹੈ, ਇਹ ਲੈ ਕੇ ਜਾਣੀ ਚਾਹੀਦੀ ਹੈ। ਤਾਂ ਸਾਡਾ ਇਹ ਵੀ ਮਕਸਦ ਹੈ ਵੀ ਤੁਸੀਂ ਘੱਟੋ ਘੱਟ ਘਰੇ ਕਿਤਾਬ ਲੈ ਕੇ ਤਾਂ ਜਾਓ, ਤੁਸੀਂ ਰੱਖੋ ਤਾਂ ਸਹੀ, ਤੁਸੀਂ ਕਹਿੰਦੇ ਹੋ ਸਾਡੇ ਬੱਚੇ ਕਿਤਾਬਾਂ ਪੜ੍ਹਦੇ ਨੀ, ਤੁਹਾਡੇ ਘਰੇ ਕਿਤਾਬਾਂ ਹੈਗੀਆਂ ਨੇ? ਮੇਰਾ ਸਵਾਲ ਤਾਂ ਇਹ ਬਣਦਾ ਵੀ ਤੁਹਾਡੇ ਘਰੇ ਕਿਤਾਬਾਂ
ਹੈਗੀਆਂ? ਨਿਊਜ਼ਪੇਪਰ ਵੀ ਖਤਮ ਹੋ ਗਿਆ।
ਅਸੀਂ ਚਾਹੁੰਦੇ ਹਾਂ ਵੀ ਕਿਤਾਬ ਨੀ ਹੈਗੀ ਪਰ ਇਹ ਆਪਦੇ ਸਿਲੇਬਸ ਵਾਲੇ ਨਹੀਂ ਪੜ੍ਹੀ ਜਾਵੇ, ਤਾਂ ਉਹ ਉਨੀ ਪੜੂਗਾ ਜਿੰਨੀ ਕੁ ਉਹਨੂੰ ਸਕੂਲ ਚ ਪੜ੍ਹਾਉਣ ਦੀ ਜਿੰਨੀ ਕੁ ਉਹਨੂੰ ਲੋੜ ਲੱਗਦੀ ਹੈ, ਤੇ ਉਹ ਬਹੁਤ
ਤਰੱਜੀ
ਵਾਲਾ ਕੰਮ ਆ। ਹਾਂ, ਉਹ ਨੰਬਰਾਂ ਤੱਕ ਸੀਮਤ ਆ। ਅਸੀਂ ਆਪਦੇ ਜਵਾਕਾਂ ਨੂੰ, ਜਿਵੇਂ ਤੁਸੀਂ ਪਹਿਲਾ ਸਵਾਲ ਸੀ ਰੁਜ਼ਗਾਰ ਵਾਲਾ, ਅਸੀਂ ਆਪਦੇ ਜਵਾਕਾਂ ਨੂੰ ਟ੍ਰੇਨ ਹੀ ਇਹ ਕੀਤਾ ਗਾ ਵੀ ਪੜ੍ਹਾਈ ਕਰਨੀ ਆ ਤਾਂ ਜੋਬ ਲਈ। ਡਿਪਰੈਸ਼ਨ, ਮਤਲਬ ਅਸੀਂ ਪਿੰਡਾਂ ਚ ਰਹਿੰਦੇ ਹੁੰਦੇ ਸੀ, ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਆ, ਵੀ ਮੈਂ ਕਦੇ ਡਿਪਰੈਸ਼ਨ ਸ਼ਬਦ ਨੀ ਸੁਣਿਆ ਸੀ, ਤੇ ਅੱਜ ਹਰ ਤੀਜੇ ਬੰਦੇ ਮੈਨੂੰ ਡਿਪਰੈਸ਼ਨ ਹੈ। ਇਹ ਚੀਜ਼ਾਂ ਨੇ ਜਿਹੜੀਆਂ ਸਾਡੇ
ਆਪਣੀ ਗੱਲਬਾਤ ਜਾਰੀ ਰੱਖਦੇ। ਕਹਿੰਦੇ ਸਕੂਲ, ਹਾਈ ਸਕੂਲ, ਯੂਨੀਵਰਸਿਟੀ ਵਿੱਚ ਵੀ ਬੁੱਕਸ ਨੇ ਜਿਹੜੀਆਂ ਉਹ ਘਟਦੀਆਂ ਜਾਂਦੀਆਂ, ਆਨਲਾਈਨ ਬੁੱਕਸ ਵੱਧ ਰਹੀਆਂ ਨੇ, ਐਗਜ਼ਾਮ ਆਨਲਾਈਨ ਹੋ ਰਹੇ ਨੇ, ਉਹ ਤਾਂ ਕਹਿੰਦੇ ਇੱਕ ਬੜੇ ਹਾਇਰ ਸਕੇਲ ਦੇ ਉੱਪਰ ਵੈਸੇ ਰਿਪਲੇਸਮੈਂਟ ਬੜੀ ਚੱਲਦੀ ਹੈ, ਤੇ ਇਹਦੇ ਵਿੱਚ ਬੁੱਕ ਕਿਵੇਂ ਬਚੂਗੀ? ਕਿਉਂਕਿ ਕਈ ਵਾਰ ਲੋਕ ਕਹਿੰਦੇ ਈ ਬੁੱਕਸ ਲੈ ਲਓ, ਈ ਬੁੱਕਸ ਤੁਹਾਡੇ ਵਾਲੀ ਜਿਹੜੀ ਫਿਜ਼ੀਕਲ ਬੁੱਕ ਹੈ ਇਹਨੂੰ ਸੱਚਮੁੱਚ ਵੱਡੀ ਚੁਣੌਤੀ ਆ ਵੀ ਇਹ ਫੇਲ ਹੋ ਜਾਊਗਾ ਕੰਮ, ਕੀ ਲੱਗਦਾ?
ਨਹੀਂ ਨਹੀਂ, ਦੇਖੋ ਜੀ, ਜਿੱਥੇ ਤੱਕ ਮੇਰਾ ਇਹਦੇ ਨਾਲ ਅਨੁਭਵ ਰਿਹਾ ਹੈਗਾ, ਲੋਕਡਾਊਨ ਦੇ ਟਾਈਮ, ਉਸ ਟਾਈਮ ਐਮਬੀਏ ਵਿੱਚ ਸੀ, ਤਾਂ ਮੈਂ ਲੋਕਡਾਊਨ ਦੇ ਦੌਰਾਨ ਸਾਡੀਆਂ ਆਨਲਾਈਨ ਕਲਾਸਾਂ ਲੱਗਦੀਆਂ ਸੀ, ਪੇਪਰ ਵੀ ਵਿੱਚੋਂ 2 ਜਾਂ 3 ਸਮੈਸਟਰ ਸ਼ਾਇਦ ਆਨਲਾਈਨ ਹੀ ਹੋਏ ਨੇ, ਤੇ ਪਰ ਜਿਹੜੀ ਮੈਂ ਚੀਜ਼ ਮਹਿਸੂਸ ਕੀਤੀ ਹੈ ਵੀ ਤੁਸੀਂ ਕੁਛ ਵੀ ਕਰ ਲਓ, ਤੁਸੀਂ ਜਿਹੜਾ ਉਹ ਫਿਜ਼ੀਕਲ ਸਿੱਖਿਆ ਹੈਗੀ, ਜਿਹੜੀ ਉਹ ਫਿਜ਼ੀਕਲੀ ਜਿਹੜਾ ਤੁਸੀਂ ਕਲਾਸਰੂਮ ਚ ਜਾਣਾ, ਇੰਟਰੈਕਟ ਕਰਨਾ, ਤੁਸੀਂ ਉਹਦਾ ਬਦਲ ਨਹੀਂ ਸਿਰਜ ਸਕੋਗੇ, ਚਾਹੇ ਕਿੰਨੀ ਵੀ ਟੈਕਨੋਲੋਜੀ ਆ ਜਾਵੇ। ਈਵਨ ਕਿ ਜੇ ਵਰਚੁਅਲ ਤੁਸੀਂ ਵਰਚੁਅਲੀ ਕਿਸੇ ਬੰਦੇ ਨੂੰ ਕਲਾਸ ਚ ਖੜਾ ਵੀ ਕਰ ਦੋ, ਤਾਂ ਵੀ ਤੁਸੀਂ ਜਿਹੜਾ ਰੀਅਲ ਦੇ ਵਿੱਚ ਬੰਦਾ ਖੜਾ ਹੈ ਉਹਨੂੰ ਰਿਪਲੇਸ ਨਹੀਂ ਕਰ ਸਕੋਗੇ, ਜਿਹੜੀ ਉਹ ਇੰਟਰੈਕਸ਼ਨ ਹੈ, ਜਿਹੜਾ ਉਸ ਇੰਟਰੈਕਸ਼ਨ ਚੋਂ ਸਿੱਖਣਾ ਹੈ। ਕਿਉਂਕਿ ਮੋਸਟਲੀ ਕੀ ਹੁੰਦਾ, ਜੇ ਤੁਸੀਂ ਉਹਦੇ ਉੱਤੇ ਆਸ਼ਰਿਤ ਹੋ, ਜੇ ਤੁਸੀਂ ਉਹਦੇ ਤੇ ਡਿਪੈਂਡ ਹੋ ਪੂਰੇ, ਵੀ ਅਸੀਂ ਤਾਂ ਜੀ ਆਨਲਾਈਨ ਹੀ ਪੜ੍ਹ ਲਿਆ ਕਰਾਂਗੇ, ਲੋਕ ਕੀ ਕਰਦੇ ਨੇ ਸਬਸਕ੍ਰਿਪਸ਼ਨ ਲੈਂਦੇ ਨੇ ਐਪਸ ਦੀਆਂ, ਸਾਈਟਸ ਦੀਆਂ, ਚੈਨਲਾਂ ਦੀਆਂ, ਕੰਪਨੀਆਂ ਦੀਆਂ, ਜਿਹੜੇ ਆਨਲਾਈਨ ਪੜ੍ਹਾਉਂਦੇ ਨੇ, ਤੁਹਾਨੂੰ ਕੋਚਿੰਗਾਂ ਦਿੰਦੇ ਨੇ, ਪਰ ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਤਾਂ ਆਈ ਸਿੱਖਣਾ, ਤਾਂ ਤੁਸੀਂ ਬਹੁਤ ਕੁਝ ਮਿਸ ਕਰ ਦੋਗੇ। ਕਿਉਂ? ਕਿਉਂਕਿ ਇੱਕ ਤਾਂ ਤੁਸੀਂ ਆਪ ਸਾਨੂੰ ਖੁਦ ਨੂੰ ਪਤਾ ਵੀ ਉਹਦੇ ਚ ਕਿੰਨੀ ਕੁ ਸੀਰੀਅਸਨੈਸ ਹੁੰਦੀ ਹੈ, ਅਸੀਂ ਲਾ ਕਲਾਸ ਛੱਡ ਦਿੰਦੇ ਹਾਂ ਬਹੁਤ ਵਾਰ ਤਾਂ।
ਹਾਂ ਬੱਚੇ ਇਹੀ ਕਰਦੇ ਨੇ,
ਤਾਂ ਇਸ ਕਰਕੇ ਜਿਹੜਾ ਫਿਜ਼ੀਕਲੀ ਉੱਥੇ ਜਾਣਾ, ਇਸ ਕਰਕੇ ਕਲਾਸਰੂਮ ਚ ਬੈਠਣ ਨਾਲ ਬੰਦਾ ਸਿਰਫ ਇਹੀ ਨੀ ਸਿੱਖਦਾ ਜੋ ਪੜ੍ਹਾਇਆ ਜਾ ਰਿਹਾ, ਉੱਥੇ ਹੋਰ ਵੀ ਬਹੁਤ ਕੁਛ ਸਿੱਖਦਾ। ਉਵੇਂ ਕਿਤਾਬ ਦਾ ਮਸਲਾ ਜੀ, ਕਿਤਾਬ ਇਹ ਨੀ ਹੈਗਾ ਇਕੱਲਾ ਟੈਕਸਟ ਨੀ ਹੁੰਦੀ ਕਿਤਾਬ, ਕਿਤਾਬ ਇਕੱਲਾ ਉਹਦੇ ਵਿੱਚ ਲਿਖੇ ਹੋਏ ਜਿਹੜੇ ਅੱਖਰ ਨੇ, ਕਿਤਾਬ ਇਕੱਲੀ ਉਹੀ ਚੀਜ਼ ਨੀ ਹੈਗੀ ਵੀ ਉਹਨੂੰ ਜੇ ਤੁਸੀਂ PDF ਬਣਾ ਲਓਗੇ ਤਾਂ ਪੜ੍ਹ ਲਓਗੇ, ਤੁਸੀਂ ਨਹੀਂ ਪੜ੍ਹ ਸਕੋਗੇ। ਅਸੀਂ ਤਾਂ ਹਜੇ ਰੀਅਲ ਦੇ ਵਿੱਚ ਕਿਤਾਬ ਨਹੀਂ ਪੜ੍ਹਨੀ ਸ਼ੁਰੂ ਕੀਤੀ, ਅਸੀਂ ਈ ਬੁੱਕ ਕਿਵੇਂ ਪੜ੍ਹ ਲਾਂਗੇ? ਸਾਨੂੰ ਘੱਟੋ ਘੱਟ ਸਿਰਫ ਇੰਨਾ ਪਤਾ ਵੀ PDF ਤੋਂ ਪੜ੍ਹ ਲਓ, ਸਸਤੀ ਪਊਗੀ। ਅਸੀਂ ਸਿਰਫ ਇਸ ਕਰਕੇ ਪੂਰਾ ਲੋਕ PDF ਨੂੰ ਅਸੈਸ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਜੇ ਇਸ ਕਿਤਾਬ ਦਾ PDF ਮਿਲ ਜੇ ਵੀ ਆਪਾਂ ਨੂੰ ਕਿਤਾਬ ਖਰੀਦਣੀ ਨਾ ਪਵੇ, PDF ਤੋਂ ਪੜ੍ਹ ਲਾਂਗੇ। ਹਾਲਾਂਕਿ ਉਹ ਨਹੀਂ ਪੜ੍ਹ ਸਕਦੇ, ਤੇ ਜਿਹਨੇ ਪੜ੍ਹਨੀ ਹੁੰਦੀ ਹੈ ਜੀ ਉਹ ਕਿਤਾਬ ਹੀ ਖਰੀਦਦਾ। ਉਹਦੇ ਨਾਲ ਕਿਤਾਬ, ਈ ਬੁੱਕ ਨਾਲ ਕਿਤਾਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਵਾਲਾ, ਮੇਰਾ ਇਹ ਮੰਨਣਾ ਜੀ। ਦੂਸਰਾ ਮੈਨੂੰ ਲੱਗਦਾ ਜਿਵੇਂ ਆਡੀਓ ਬੁੱਕ ਹੁੰਦੀ ਹੈ, ਆਡੀਓ ਬੁੱਕ ਦਾ ਵੀ ਹੁਣ ਚੱਲਿਆ ਟ੍ਰੈਂਡ, ਤਾਂ ਆਡੀਓ ਬੁੱਕ ਨਾਲ ਵੀ ਕੋਈ ਫਰਕ ਨਹੀਂ ਪੈਣ ਲੱਗਾ। ਉਹਦੇ ਨਾਲ ਕਿਤਾਬ ਦਾ ਜਿਹੜੀ ਮਾਰਕੀਟ ਹੈ ਜਾਂ ਕਿਤਾਬ ਦਾ ਜਿਹੜਾ ਰੁਝਾਨ ਆ ਵਧੂਗਾ ਹੀ। ਜੇ ਮੰਨ ਲਓ, ਫਰਜ਼ ਕਰੋ ਤੁਸੀਂ ਕਿਤਾਬਾਂ ਪੜ੍ਹਦੇ ਹੋ ਪਰ ਤੁਹਾਨੂੰ ਲੱਗਿਆ ਵੀ ਇੱਕ ਵਾਰ ਈ ਬੁੱਕ ਖਰੀਦ ਲੈਂਦੇ ਹਾਂ, ਹੈਨਾ, ਤੇ ਮੈਨੂੰ ਪਤਾ ਨਹੀਂ ਕਿਤਾਬ ਬਾਰੇ, ਮੈਨੂੰ ਕਿਤਾਬ ਕਿਵੇਂ ਦੀ ਆ, ਪਰ ਮੈਨੂੰ ਲੱਗਦਾ ਈ ਬੁੱਕ ਮੈਨੂੰ ਮੰਨ ਲਓ 5 ਜਾਂ 10 ਰੁਪਏ ਚ ਮਿਲ ਰਹੀ ਆ, ਕਿਤਾਬ 500 ਰੁਪਏ ਦੀ ਆ, ਤਾਂ ਮੈਂ ਪਹਿਲਾਂ 10 ਰੁਪਏ ਲਾ ਕੇ ਈ ਬੁੱਕ ਖਰੀਦ ਲੂੰਗਾ ਵੀ ਈ ਬੁੱਕ ਤੋਂ ਪੜ੍ਹ ਕੇ ਦੇਖ ਲੈਂਦੇ ਵੀ 500 ਕਾਹਨੂੰ ਲਾਉਣਾ। ਪਰ ਜੇ ਮੰਨ ਲਓ ਮੇਰਾ ਇੰਟਰਸਟ ਬਣਦਾ ਵਿੱਚ ਉਹਦੇ, ਤਾਂ ਇਹ 100% ਮੈਂ ਸ਼ੋਰ ਹਾਂ ਵੀ ਜੇ ਬੰਦੇ ਨੂੰ ਉਹ ਕਿਤਾਬ 5-10 ਪੇਜ ਪੜ੍ਹ ਕੇ ਚੰਗੀ ਲੱਗਦੀ ਆ ਤਾਂ ਡੈਫੀਨੇਟਲੀ ਉਹ ਕਾਪੀ ਖਰੀਦੂਗਾ, ਕਿਉਂਕਿ ਸਾਰੀ ਕਿਤਾਬ ਨਹੀਂ ਪੜ੍ਹ ਸਕਦਾ, ਨਾ ਹੀ ਪੜ੍ਹੀ ਜਾ ਸਕਦੀ ਹੈ। ਜੇ ਪੜ੍ਹੀ ਜਾ ਵੀ ਸਕਦੀ ਹੈ ਤੇ ਇਹ ਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਕਿਤਾਬ ਦੀ ਇੱਕ ਸਮੈਲ ਹੁੰਦੀ ਹੈ ਉਹ ਤੁਹਾਡੇ ਹੱਥ ਚ ਹੁੰਦਾ, ਉਹ ਚੀਜ਼ਾਂ ਵੱਖਰੀਆਂ ਨੇ।
ਐਬਸੋਲੂਟਲੀ। ਅਰਸ਼ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਯਾਰ, ਕਮਰਸ਼ੀਅਲ 2.5 ਮਿੰਟ ਲੱਗਣਗੇ, ਆਪਾਂ ਨੂੰ ਉਹ ਤੋਂ ਬਾਅਦ ਗੱਲ ਅੱਗੇ ਤੋਰਦੇ ਹਾਂ।
ਹਾਂਜੀ ਜ਼ਰੂਰ।
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਨੂੰ ਰੀਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਕਰ ਸਕਦੇ ਹੋ।
ਆਈਏ ਮਿਲਜੁਲ ਕਰ ਮਨਾਤੇ ਹੈ ਨਾਮ ਇਕਬਾਲ ਡੇ ਸੈਟਰਡੇ ਨਵੰਬਰ 11 ਠੀਕ ਸ਼ਾਮ 5 ਵਜੇ ਸੇ ਰਾਤ 10 ਵਜੇ। ਸਪੈਸ਼ਲ ਗੈਸਟ ਡਾਕਟਰ ਸੈਯਦ ਤਕੀਆਬ ਦੀ, ਜਨਾਬ ਕਰਾਮਤ ਅੱਲਾ ਗੌਰੀ ਸਾਹਿਬ, ਫ੍ਰੀ ਗੇਟ, ਸੁਮਰਾ ਟਿਕਟ ਔਰ ਬਹੁਤ ਸੇ ਲੱਕੀ ਡਰਾਲ। ਟਿਕਟ ਸਿਰਫ $40 ਜਿਸਮੇ ਡਿਨਰ ਐਪੀਟਾਈਜ਼ਰ ਦੋਨੋ ਸ਼ਾਮਿਲ, ਲਿਮਿਟਿਡ ਸਪੀਚਿਸ, ਨਗਮੇ, ਅਲਾਮਾ ਇਕਬਾਲ ਲਾਈਵ ਮਿਊਜ਼ੀਕਲ ਕਲਾਮ। ਇਕਬਾਲ ਡੇ ਨਵੰਬਰ 11th ਸਟੇਟ ਬੈਂਕਵੇਟ ਹਾਲ। ਫਾਰ ਟਿਕਟਸ ਪਲੀਜ਼ ਕਾਲ ਅਸਕਰ ਭੱਟੀ 6478968116 ਔਰ ਕੁਦਸੀਆ ਹੁਸੈਨੀ 6478594352।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ, ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੀ ਭੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ, ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨੇਟਰੀ ਇੰਕ।
ਸਪੈਸ਼ਲ ਪ੍ਰੋਮੋ 12 ਮੰਥਸ, ਨੋ ਇੰਟਰਸਟ, ਨੋ ਪੇਮੈਂਟ, ਕਾਮ ਆਜ ਕਰਵਾਈਏ, ਪੇਮੈਂਟ 12 ਮਹੀਨੇ ਮੇ ਕੀਜੀਏ, ਰਾਈਟ ਕਸਟਮ ਕੈਬਨੇਟਰੀ ਇੰਕ, 6473008473।
Own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141. For free, no obligation consultation.
ਪਿੰਡ ਸੁਣੀਦਾ, ਪਿੰਡ ਸੁਣੀਦਾ, ਬੇਲਾਨੀ ਲੱਗੇ ਆ ਮਠਿਆਈ ਵਾਲਾ, ਐਲਬੀਅਨ ਤੇ ਮੇਲਾਨੀ, ਬਰਫੀਆਂ ਪਕੌੜੇ, ਗਜਰੇਲੇ ਜਦ ਖਾਉਂਗੇ, ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ,
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ। ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ, 1850 ਐਲਬੀਅਨ ਰੋਡ, ਓਟੋਬਿਕੋ, 416-213-1165।
ਗੁੱਡ ਮਾਰਨਿੰਗ ਐਵਰੀਵਨ, ਯੂ ਆਰ ਲਿਸਨਿੰਗ ਟੂ WTUR 770 AM, ਯੂਰ ਟਰਸਟਡ ਸੋਰਸ ਫਾਰ ਨਿਊਜ਼ ਐਂਡ ਇਨਫਰਮੇਸ਼ਨ। ਹਿਅਰ ਕਮਜ਼ ਯੂਰ ਹੋਸਟ ਰਮਨਜੀਤ ਸਿੱਧੂ ਵਿਦ ਦ ਕਰੰਟ ਅਫੇਅਰਸ।
ਦ ਕਰੰਟ ਅਫੇਅਰਸ ਵਿੱਚ ਤੁਹਾਡਾ ਮੁੜ ਸਵਾਗਤ ਹੈ ਜੀ। ਮੇਰੀ ਅਰਸ਼ ਨਾਲ ਗੱਲ ਹੋ ਰਹੀ ਹੈ, PhD ਸਟੂਡੈਂਟ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਔਰ ਇਹ ਆਪਣੇ ਲੈਵਲ ਦੇ ਸਟੂਡੈਂਟਸ ਦਾ ਇੱਕ ਗਰੁੱਪ ਹੈ ਜੋ ਬੁੱਕ ਪਬਲੀਕੇਸ਼ਨ ਦੇ ਵਿੱਚ ਕੰਮ ਕਰ ਰਹੇ ਆ ਤੇ ਲੋਕਾਂ ਤੱਕ ਅੱਜ ਦੇ ਯੁੱਗ ਦੀਆਂ, ਇਧਰੋਂ ਫਿਰ ਮਾਡਰਨ ਟੈਕਨੋਲੋਜੀ ਦੀ ਅੱਗੇ ਦੇ ਅੱਗੇ ਐਡਵਾਂਸਮੈਂਟ ਹੁੰਦੀ ਹੈ, ਉਹਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਅਰਸ਼? ਤੇ ਇੱਕ ਤਾਂ ਯਾਰ ਮੋਟੀ ਜੀ ਗੱਲ ਇਹ ਵੀ ਹੈ ਕਿ ਪੰਜਾਬੀ ਭਾਸ਼ਾ ਦਾ 47 ਚ ਵੀ ਬਹੁਤ ਨੁਕਸਾਨ ਹੋਇਆ ਕਿ ਮੁਸਲਮਾਨਾਂ ਦੀ ਉਰਦੂ ਜ਼ੁਬਾਨ ਕਹਿ ਦੀ, ਹਿੰਦੂਆਂ ਦੀ ਹਿੰਦੀ ਤੇ ਸਿੱਖਾਂ ਦੀ ਪੰਜਾਬੀ। ਉਹ ਤੋਂ ਬਾਅਦ ਪੰਜਾਬ ਦੇ ਵਿੱਚ ਮੈਨੂੰ ਬਹੁਤ ਸਮਾਂ ਪਤਾ ਹੀ ਨਹੀਂ ਸੀ ਕਿ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਲੋਕ ਉਹ ਪਾਕਿਸਤਾਨ 'ਚ ਰਹਿੰਦੇ ਆ। ਠੀਕ ਹੈ ਜੀ, ਸਾਨੂੰ ਆਪਣਾ ਹੀ ਪੰਜਾਬ ਇਹ ਲੱਗਦਾ ਸੀ ਕਿ ਸਾਰੀ ਪੰਜਾਬੀ ਦੀ ਜ਼ੁਬਾਨ ਦੀ ਜ਼ਿੰਮੇਵਾਰੀ ਆਪਣੇ ਕੋਲ ਹੈ। ਸੋ ਬਹੁਤ ਵੱਡਾ ਪਾਠਕ ਵਰਗ ਵੀ ਹੈ, ਬਹੁਤ ਵੱਡੀ ਆਡੀਅੰਸ ਵੀ ਹੈ, ਪਰ ਇਹਦੇ ਬਾਵਜੂਦ ਇਸ ਲੈਂਗੁਏਜ ਦੇ ਵਿੱਚ ਕਿੰਨੇ ਡਾਇਲੈਕਟਸ ਨੇ, ਉਹ ਸਾਰੀ ਜਿਹੜੀ ਇਹਦੀ ਅਮੀਰਤ ਹੈ, ਹਨਾ, ਅਮੀਰ ਹੋਣ ਦਾ ਜੋ ਇਹਨੂੰ ਮਿਲਿਆ ਹੋਇਆ ਸੀਗਾ, ਆਪਾਂ ਕਹਿ ਸਕਦੇ ਕ੍ਰੈਡਿਟ ਮਿਲਿਆ ਹੋਇਆ ਸੀਗਾ, ਉਹ ਵੀ ਆਪਾਂ ਬੁਰੀ ਤਰ੍ਹਾਂ ਪੰਜਾਬੀਆਂ ਨੇ ਬਰਬਾਦ ਕੀਤਾ ਆਪਾਂ ਆਪਣੇ ਪੱਧਰ ਦੇ ਉੱਤੇ, ਕਿਉਂਕਿ ਲੀਡਰਸ਼ਿਪ ਨੂੰ ਲੋੜ ਨਹੀਂ ਹੈ ਲੈਂਗੁਏਜ ਦੀ, ਆਮ ਲੋਕਾਂ ਨੂੰ ਹੈਗੀ ਆ ਜਿਹਨਾਂ ਨੇ ਬਣਾਉਣਾ ਕਰਨਾ। ਤੇ ਫਿਰ ਇਹਦੇ ਵਿੱਚ ਟੈਕਨੀਕੈਲਿਟੀਜ ਵੀ ਬਹੁਤ ਆ ਜਾਂਦੀਆਂ ਲੈਂਗੁਏਜ ਦੀ, ਹਨਾ। ਤੇ ਹੁਣ ਵੀ ਸਾਡਾ ਜਿਹੜਾ ਫੈਲਾਅ ਆ ਉਹ ਚਾਹੇ ਪੰਜਾਬ 3 ਕਰੋੜ ਤੱਕ, ਕੈਨੇਡਾ ਜਿੰਨੀ ਪਾਪੂਲੇਸ਼ਨ ਕਹਿ ਲੈਂਦੇ ਆ, ਪਰ ਅੰਦਰ ਬਹੁਤ ਖੋਖਲੇ ਹੋਦੇ ਜਾ ਰਹੇ ਆ ਪੰਜਾਬੀ ਲੋਕ ਜ਼ੁਬਾਨ ਨੂੰ ਲੈ ਕੇ, ਸਵਾਏ ਤਾਨੇ ਮਿਲਿਆਂ ਤੋਂ। ਸਕੂਲਾਂ ਦੇ ਵਿੱਚ ਹਿੰਦੀ ਬੋਲਦੇ ਆ ਜਾਂ ਅੰਗਰੇਜ਼ੀ ਬੋਲਦੇ ਆ, ਔਰ ਬੜੇ ਮਾਣ ਨਾਲ ਲੋਕ ਇਹ ਕਹਿੰਦੇ ਆ ਕਿ ਜੇ ਸਾਡੇ ਬੱਚੇ ਸਕੂਲ 'ਚ ਪੰਜਾਬੀ ਬੋਲਦੇ ਫੜੇ ਜਾਣ ਤਾਂ ਉਹਨਾਂ ਨੂੰ ਜੁਰਮਾਨਾ ਹੁੰਦਾ, ਤੇ ਜੁਰਮਾਨਾ ਦੇ ਕੇ ਪੇਰੈਂਟਸ ਬਹੁਤ ਖੁਸ਼ ਹੁੰਦੇ ਨੇ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਫਿਰ ਜ਼ੁਬਾਨ, ਜਦੋਂ ਮੈਂ ਤੁਹਾਡੀ ਦੁਕਾਨ ਤੇ ਉੱਥੇ ਆਇਆ ਵੀ ਸਟਾਲ ਤੇ, ਤੇ ਸਾਰਿਆਂ ਨੇ ਮੈਨੂੰ ਇਹ ਕਿਹਾ ਵੀ ਪੰਜਾਬੀ ਦੀ ਕੀ ਕਿਤਾਬ ਹੁੰਦੀ ਆ, ਬੱਚਿਆਂ ਦੇ ਮਨ ਦੇ ਵਿੱਚ ਇੰਨੀ ਹਕਾਰਤ ਹੈ ਪੰਜਾਬੀ ਪ੍ਰਤੀ ਕਿ ਪੰਜਾਬੀ ਦੀ ਕਿਤਾਬ ਵੀ ਉਹ ਇਹ ਕਹਿੰਦੇ ਸੀਗੇ ਵੀ ਤੁਸੀਂ ਆਪਣੇ ਹੱਥ 'ਚ ਫੜ ਕੇ ਚੱਲੋ ਤੇ ਅਸੀਂ ਇੱਦਾਂ ਚੱਲਣਾ। ਮਤਲਬ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਇਹ ਦੱਸਿਆ ਵੀ ਪੰਜਾਬੀ ਦੀ ਵੀ ਕਿਤਾਬ ਲਈ ਦੀ ਹੁੰਦੀ ਆ। ਕੰਪਲੈਕਸ ਬੜਾ ਪੰਜਾਬੀਆਂ ਦੇ ਵਿੱਚ ਜ਼ੁਬਾਨ ਨੂੰ ਲੈ ਕੇ ਆਪਣਾ, ਔਰ ਅਸੀਂ ਬੱਚਿਆਂ ਦੇ ਵਿੱਚ ਵੀ ਇਹ ਪਾ ਰਹੇ।
ਸਰ ਜੀ, ਇਹਦੇ ਵਿੱਚ ਨਾ ਮਤਲਬ ਇੱਕ ਤਾਂ ਸਾਡੇ ਐਜੂਕੇਸ਼ਨ ਸਿਸਟਮ ਦਾ, ਇੱਕ ਤਾਂ ਜਿਹੜੀ ਤੁਸੀਂ ਗੱਲ ਕਹੀ ਕਿ 47 ਦੇ ਵਿੱਚ ਜਿਹੜਾ ਇਹਦਾ ਨੁਕਸਾਨ ਹੋਇਆ, 47 ਤੋਂ ਪਹਿਲਾਂ ਹੀ ਨੁਕਸਾਨ ਸ਼ੁਰੂ ਹੋ ਗਿਆ ਸੀ ਕਿਉਂਕਿ ਸਾਡੇ ਕੋਲ ਹੋਰ ਕੋਈ ਸਾਨੂੰ ਵੰਡਣ ਦਾ ਆਧਾਰ ਨੀ ਬਚਿਆ ਸੀ, ਅੰਗਰੇਜ਼ ਕੋਲੇ ਵੀ ਤੇ ਜਿਹੜੇ ਰਾਜ ਕਰਨ ਹੁੰਦੇ ਸੀ ਉਹਨਾਂ ਕੋਲ ਵੀ। ਤੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹੀ ਕਿਹਾ ਵੀ ਜੀ ਤੁਸੀਂ ਦੇਖੋ ਸਾਰੀਆਂ ਚੀਜ਼ਾਂ ਨੂੰ ਐਸੋਸੀਏਟ ਕਰਤਾ। ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਆਉਂਦੇ ਆ ਉਸ ਤੋਂ ਪਹਿਲਾਂ ਇੱਥੇ ਜਨਗਣਨਾ ਦੇ ਕਾਲਮ ਵਿੱਚ ਧਰਮ ਦਾ ਕੋਈ ਕਨਸੈਪਟ ਨਹੀਂ ਸੀਗਾ ਸਾਡੇ ਕੋਲ। ਸਾਡੇ ਕੋਲ ਲੋਕ ਧਰਮ ਨੇ, ਸਾਡੇ ਕੋਲ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਅਸੀਂ ਦਰਗਾਹ ਤੇ ਵੀ ਜਾਂਦੇ ਹਾਂ, ਅਸੀਂ ਮੰਦਿਰ ਵੀ ਚਲੇ ਜਾਂਦੇ ਹਾਂ, ਰਾਹ ਚ ਜੇ ਮੰਨ ਲਓ ਮਸੀਤ ਆਉਂਦੀ ਹੈ ਜਾਂ ਕਿਤੇ ਚਰਚ ਵੀ ਆ ਜਾਂਦੀ ਹੈ ਅਸੀਂ ਉੱਥੋਂ ਵੀ ਜਾਂਦੇ ਹੋਏ ਸਿਰ ਝੁਕਾ ਜਾਂਦੇ ਹਾਂ, ਇਹ ਪੰਜਾਬ ਦਾ। ਪਰ ਜਦੋਂ ਅੰਗਰੇਜ਼ ਆਏ ਤਾਂ ਉਹਨਾਂ ਨੇ ਕਿਹਾ ਜੀ ਤੁਹਾਡਾ ਧਰਮ ਕਿਹੜਾ। ਉਦੋਂ ਲੋਕਾਂ ਨੇ ਸੋਚਿਆ ਵੀ ਧਰਮ ਵੀ ਕੋਈ ਚੀਜ਼ ਹੁੰਦੀ ਹੈ, ਉਹ ਵੀ ਭਾਸ਼ਾ ਸੀ ਕਿਉਂਕਿ ਭਾਸ਼ਾ ਸਾਡੀ। ਹੁਣ ਜੇ ਪੰਜਾਬੀ ਦੀ ਗੱਲ ਕਰੀਏ ਤਾਂ ਉਵੇਂ ਤਾਂ ਸ਼ੁੱਧ ਕੋਈ ਵੀ ਭਾਸ਼ਾ ਨਹੀਂ ਹੈਗੀ, ਹਰ ਜ਼ਬਾਨ ਚ ਲੈਂਗੁਏਜ ਦੇ ਵਿੱਚ ਸ਼ਬਦ ਆਉਂਦੇ ਜਾਂਦੇ ਨੇ। ਸਾਡੇ ਕੋਲ ਕਿੰਨੇ ਉਰਦੂ ਦੇ ਸ਼ਬਦ ਨੇ, ਉਰਦੂ ਚ ਬਹੁਤ ਸਾਰੇ ਸਾਡੇ ਸ਼ਬਦ ਹੋਣਗੇ, ਏਦਾਂ ਕਰਕੇ ਹਨਾ ਸਭ ਕੁਛ ਏਦਾਂ ਅਦਲਾ ਬਦਲੀ ਚੱਲਦੀ ਰਹਿੰਦੀ ਹੈ। ਤੇ ਇੱਕ ਤਾਂ ਉਹ ਚੀਜ਼ਾਂ ਹੋਈਆਂ ਨੇ, ਦੂਜਾ ਜਿਹੜੀ ਹਕਾਰਤ ਦਾ ਮਸਲਾ ਹੈ ਨਾ ਜੀ, ਇਹ ਅਸੀਂ ਨਾ ਇੱਕ ਪੈਦਾ ਕਰਤਾ। ਇੱਕ ਜਿਹੜਾ ਸਭ ਤੋਂ ਵੱਡੀ ਮਸਲਾ ਇਹ ਹੈ ਕਿ ਅਸੀਂ ਕਿਸੇ ਲੈਂਗੁਏਜ ਨੂੰ ਮੀਟਰ ਆਫ ਇੰਟੈਲੀਜੈਂਸ ਬਣਾ ਲਿਆ। ਸਾਨੂੰ ਲੱਗਦਾ ਅੰਗਰੇਜ਼ੀ ਹੈ ਜਿਹੜਾ ਇੰਟੈਲੀਜੈਂਸ ਦਾ ਮੀਟਰ ਹੈ, ਕਿਉਂਕਿ ਸਾਡੇ ਅਸੀਂ ਮਾਪਿਆਂ ਨੇ ਸਾਡਿਆਂ ਨੇ ਹਨਾ ਤੇ ਉਹਦੇ ਵਿੱਚ ਕੀ ਕੀਤਾ, ਇਹ ਚ ਬਹੁਤ ਰੋਲ ਨਿਭਾਇਆ ਸਾਡੇ ਐਜੂਕੇਸ਼ਨ ਸਿਸਟਮ ਨੇ ਵੀ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੁਹਾਨੂੰ ਜੋਬ ਨਹੀਂ ਮਿਲੂਗੀ, ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੁਸੀਂ ਸਿਆਣ, ਤੁਸੀਂ ਪੜ੍ਹੇ ਲਿਖੇ ਨਹੀਂ ਲੱਗਦੇ, ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਉਹ ਸਿਰਜੀਆਂ ਗਈਆਂ ਤੇ ਉਹਦੇ ਨਾਲ ਮਤਲਬ ਚੀਜ਼ਾਂ ਜਿਹੜੀਆਂ ਹੋਰ ਪ੍ਰੋਬਲਮੈਟਿਕ ਹੁੰਦੀਆਂ ਗਈਆਂ, ਜਿਹਦੇ ਕਰਕੇ ਬੱਚਿਆਂ ਦੇ ਮਨ ਚ ਵੀ ਇਹ ਬੈਠ ਗਿਆ ਵੀ ਇੰਗਲਿਸ਼ ਹੈ ਜਿਹੜੀ ਉਹ ਸਿਆਣਿਆਂ ਦੀ ਭਾਸ਼ਾ ਗੀ, ਪੜ੍ਹੇ ਲਿਖਿਆਂ ਦੀ ਭਾਸ਼ਾ ਗੀ, ਪੰਜਾਬੀ ਹੈ ਜਿਹੜੀ ਉਹ ਪੇਂਡੂਆਂ ਦੀ ਅਨਪੜ੍ਹਾਂ ਦੀ ਭਾਸ਼ਾ ਗੀ। ਪਰ ਇਹਦੇ ਚੋਂ ਕੱਢਣ ਦਾ ਜਿਹੜਾ ਹੱਲ ਹੈ ਇਹਦੇ ਬਾਰੇ ਅਸੀਂ ਗੱਲ ਤਾਂ ਕਰਦੇ ਹਾਂ ਪਰ ਇਹਦੇ ਚੋਂ ਬੱਚਿਆਂ ਨੂੰ ਕੱਢਿਆ ਕਿਵੇਂ ਜਾਵੇ ਇਹਦੇ ਬਾਰੇ ਸਾਡੇ ਕੋਲ ਕੋਈ ਗੱਲ ਨਹੀਂ ਕਰਦਾ। ਮੇਰਾ ਜਿਹੜਾ ਇਹਦੇ ਬਾਰੇ ਸੋਚਣਾ ਜੀ ਉਹਦੇ ਬਾਰੇ ਇੱਕ ਜਿਹੜੀ ਇੰਪੋਰਟੈਂਟ ਗੱਲ ਇਹਦੇ ਚ ਇਹ ਆਉਂਦੀ ਹੈ ਵੀ ਅਸੀਂ ਉਹਨਾਂ ਨੂੰ ਦੱਸੀਏ ਵੀ ਪੰਜਾਬੀ ਚ ਵੱਡਾ ਵੱਡਾ ਕੀ ਕਿਹਾ ਗਿਆ। ਜੇ ਮਤਲਬ ਜੇ ਕੋਈ ਬੱਚਾ ਤੁਹਾਨੂੰ ਲੱਗਦਾ ਵੀ ਤੁਹਾਡਾ ਬੱਚਾ ਸ਼ੇਕਸਪੀਅਰ ਦੀ ਗੱਲ ਕਰਦਾ ਹੈ ਵੀ ਦੇਖੋ ਜੀ ਹਨਾ ਅੰਗਰੇਜ਼ੀ ਦਾ ਕਿੱਡਾ ਵੱਡਾ ਰਾਈਟਰ ਹੈ ਵੀ ਪੰਜਾਬੀ ਚ ਤਾਂ ਪੰਜਾਬੀ ਤਾਂ ਅਨਪੜ੍ਹਾਂ ਦੀ ਹੈ, ਤੁਹਾਨੂੰ ਦੱਸਣਾ ਚਾਹੀਦਾ ਵੀ ਸਾਡੇ ਕੋਲ ਵਾਰਿਸ ਵੀ ਹੈ, ਸਾਡੇ ਕੋਲ ਬੁੱਲਾ ਵੀ ਹੈ, ਸਾਡੇ ਕੋਲ ਗੁਰੂ ਨਾਨਕ ਹੈ, ਸਾਡੇ ਕੋਲ ਕਿੱਡੀ ਤਕੜੀ ਪਰੰਪਰਾ ਹੈ। ਉਹਨਾਂ ਨੂੰ ਦੱਸਣਾ ਚਾਹੀਦਾ ਭਾਈ ਪੰਜਾਬ ਦੀ ਧਰਤੀ ਤੇ ਰਿਗਵੇਦ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਸਾਰਾ ਕੁਛ ਪੰਜਾਬ ਦੀ ਧਰਤੀ ਤੇ ਰਚਿਆ ਗਿਆ। ਉਸ ਤੋਂ ਬਾਅਦ ਹੀਰਾਂ ਸਾਡੇ ਕੋਲ ਕਿੱਸੇ ਨੇ, ਸਾਡੇ ਕੋਲ ਇੱਥੋਂ ਤੱਕ ਸਾਡੇ ਕੋਲ ਸ਼ਿਵ ਵਰਗੇ ਪਾਸ਼ ਵਰਗੇ ਮਾਡਰਨ ਏਡੇ ਏਡੇ ਵੱਡੇ ਪੋਇਟ ਨੇ, ਸਾਡੇ ਕੋਲ ਗੁਰਦਿਆਲ ਸਿੰਘ ਵਰਗਾ ਨਾਵਲਕਾਰ ਹੈ, ਸਾਡੇ ਕੋਲ ਹੋਰ ਕਿੰਨਾ ਕੁਛ ਹੈ। ਤੇ ਜੇ ਅਸੀਂ ਉਹਨਾਂ ਨੂੰ ਇਹ ਦੱਸਾਂਗੇ ਫਿਰ ਸ਼ਾਇਦ ਉਹਨਾਂ ਨੂੰ ਲੱਗੇ ਵੀ ਪੰਜਾਬੀ ਦੇ ਵਿੱਚ ਵੀ ਕੋਈ ਇੰਟਲੈਕਚੁਅਲ ਗੱਲ ਹੋ ਸਕਦੀ ਹੈ। ਇੱਕ ਜਿਹੜਾ ਲੌਜਿਕ ਹੈ ਸਾਡੇ ਵਿਦਵਾਨ ਬਹੁਤ ਦਿੰਦੇ ਹੁੰਦੇ ਨੇ, ਮੈਂ ਕਰ ਸਕਦਾ ਇਹ ਗੱਲ ਵਧਾ ਲਾਂ ਥੋੜੀ ਜਿਹੀ। ਰਾਜਨੀਤੀ ਸ਼ਾਸਤਰੀ ਨੇ ਉਹ ਕੀ ਕਹਿੰਦੇ ਨੇ, ਕਹਿੰਦੇ ਨੇ ਜੀ ਸਾਨੂੰ ਤਾਂ ਨਾ ਵੀ ਅੰਗਰੇਜ਼ੀ ਚ ਹੀ ਗੱਲ ਕਰਨੀ ਪਊਗੀ ਕਿਉਂਕਿ ਅਸੀਂ ਇੰਟਰਨੈਸ਼ਨਲੀ ਕਮਿਊਨੀਕੇਟ ਕਰਨਾ ਹੁੰਦਾ, ਜਿਹੜੇ ਪੰਜਾਬੀ ਵਾਲੇ ਨੇ ਲਿਟਰੇਚਰ ਵਾਲੇ ਨੇ ਪੰਜਾਬੀ ਲਿਟਰੇਚਰ ਤੇ ਪੜ੍ਹਦੇ ਨੇ ਜਾਂ ਪੜ੍ਹਾਉਂਦੇ ਨੇ ਉਹਨਾਂ ਨੇ ਤਾਂ ਪੰਜਾਬੀ ਵਾਲਿਆਂ ਨਾਲ ਹੀ ਕਰਨੀ, ਇਸ ਕਰਕੇ ਉਹ ਤਾਂ ਪੰਜਾਬੀ ਚ ਕਰ ਸਕਦੇ ਆ ਪਰ ਅਸੀਂ ਨੀ ਕਰ ਸਕਦੇ। ਤਾਂ ਇਹ ਗੱਲ ਆ ਜਿਹੜੀ ਇਹਨੇ ਬਹੁਤ ਨੁਕਸਾਨ ਕੀਤਾ ਸਾਡਾ ਵੀ ਸਾਇੰਸ ਆ ਜਿਹੜੀ ਉਹ ਪੰਜਾਬੀ ਚ ਨੀ ਪੜ੍ਹੀ ਜਾ ਸਕਦੀ, ਕੰਪਿਊਟਰ ਬਾਰੇ ਗੱਲ ਪੰਜਾਬੀ ਚ ਨੀ ਹੋ ਸਕਦੀ ਜੀ ਕਿਉਂਕਿ ਇੰਟਰਨੈਸ਼ਨਲ ਵਿਸ਼ਾ ਜੀ, ਇਕਨੋਮਿਕਸ ਦੀ ਗੱਲ ਪੰਜਾਬੀ ਚ ਨੀ ਕਰ ਸਕਦੇ। ਤਾਂ ਮੇਰਾ ਹੁੰਦਾ, ਮੈਂ ਹਮੇਸ਼ਾ ਹੀ ਜਦੋਂ ਵੀ ਕੋਈ ਇਹ ਗੱਲ ਕਹਿੰਦਾ ਮੇਰੀ ਇੱਕੋ ਇੱਕ ਗੱਲ ਦੀ ਇੱਕੋ ਇੱਕ ਸਵਾਲ ਹੁੰਦਾ ਉਹਨਾਂ ਨੂੰ ਵੀ ਤੁਸੀਂ ਇੱਕ ਗੱਲ ਦੱਸੋ ਵੀ ਜਿਹੜੇ ਫ੍ਰੈਂਚ ਸੀਗੇ ਜਿਹਨਾਂ ਨੇ ਵੱਡੀਆਂ ਵੱਡੀਆਂ ਥਿਊਰੀਆਂ ਦਿੱਤੀਆਂ ਨੇ, ਜਿੰਨੇ ਵੀ ਬੰਦੇ ਨੇ, ਕਾਰਲ ਮਾਰਕਸ ਹੈ, ਉਹਨੇ ਜਰਮਨ ਚ ਲਿਖਿਆ ਸੀ, ਤੁਹਾਨੂੰ ਲੋੜ ਲੱਗੀ ਤੁਸੀਂ ਉਹਨੂੰ ਪੰਜਾਬੀ ਚ ਟਰਾਂਸਲੇਟ ਕਰ ਲਿਆ, ਤੁਸੀਂ ਐਡੀ ਕਿਹੜੀ ਗੱਲ ਕੀਤੀ ਹੈ ਜਿਹੜੀ ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਲੋੜ ਹੈ, ਤੁਸੀਂ ਕੁਛ ਕਹੋ ਤਾਂ ਸਹੀ। ਜਿਵੇਂ ਬਲਰਾਜ ਸਾਨੀ ਹੋਣਾਂ ਦੀ ਇੱਕ ਗੱਲ ਹੈ ਜੀ, ਦੇਖੋ ਇਹਦੇ ਵਿੱਚ ਲਈ ਬਲਰਾਜ ਸਾਨੀ ਹੁਣ ਦੇਖੋ ਕਿੱਡੇ ਵੱਡੇ ਐਕਟਰ ਸੀਗੇ, ਕਵਿਤਾ ਲਿਖਦੇ ਸੀਗੇ ਤੇ ਉਹਨੇ ਕਵਿਤਾ ਅੰਗਰੇਜ਼ੀ ਚ ਲਿਖਦੇ ਸੀ, ਤੇ ਉਹਨਾਂ ਨੇ ਨਾ ਇੱਕ ਵਾਰੀ ਜਿਹੜੇ ਰਵਿੰਦਰਨਾਥ ਟੈਗੋਰ ਨੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਟੈਗੋਰ ਸਾਹਿਬ ਕਹਿੰਦੇ ਵੀ ਤੁਸੀਂ ਵੀ ਵੈਸੇ ਤਾਂ ਪੰਜਾਬੀ ਜ਼ੁਬਾਨ ਹੈ ਤੁਹਾਡੇ ਕੋਲ, ਤੁਸੀਂ ਆਪਦੀ ਜ਼ੁਬਾਨ ਚ ਕਿਉਂ ਨੀ ਲਿਖਦੇ? ਤਾਂ ਬਲਰਾਜ ਸਾਨੀ ਦਾ ਜਵਾਬ ਸੀ ਕਹਿੰਦੇ ਮੇਰੀ ਜਿਹੜੀ ਕਵਿਤਾ ਨਾ ਉਹਦੇ ਚ ਜਿਹੜੇ ਭਾਵ ਆ ਉਹ ਪੰਜਾਬੀ ਜ਼ੁਬਾਨ ਫੜ ਨਹੀਂ ਪਾਉਂਦੀ, ਇਸ ਕਰਕੇ ਮੈਂ ਅੰਗਰੇਜ਼ੀ ਚ ਲਿਖਦਾ। ਟੈਗੋਰ ਸਾਹਿਬ ਦਾ ਜਿਹੜਾ ਅੱਗੋ ਜਵਾਬ ਸੀ ਉਹ ਸੁਣਨ ਵਾਲਾ, ਕਹਿੰਦੇ ਕੀ ਤੁਸੀਂ ਗੁਰੂ ਨਾਨਕ ਤੋਂ ਵੀ ਵੱਡਾ ਕੁਛ ਲਿਖ ਲਿਆ? ਪੰਜਾਬੀ ਚ ਨੀ ਕਿਹਾ ਜਾ ਸਕਦਾ, ਹੈ ਤੁਹਾਡੇ ਕੋਲ ਕੋਈ ਐਸੀ ਗੱਲ ਜਦੋਂ ਗੁਰੂ ਨਾਨਕ ਸਾਹਿਬ ਇਹ ਕਹਿ ਸਕਦੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਏਡੀ ਗੱਲ ਜਦੋਂ ਪੰਜਾਬੀ ਚ ਕਹਿ ਸਕਦੇ, ਤੁਸੀਂ ਏਦੂ ਵੱਡੀ ਕਵਿਤਾ ਲਿਖ ਰਹੇ? ਉਹਦੇ ਨਾਲ ਵੱਡੀ ਕੋਈ ਥਿਊਰੀ ਹੈ ਤੁਹਾਡੇ ਕੋਲ ਜਿਹੜੀ ਤੁਹਾਨੂੰ ਲੱਗਦਾ ਪੰਜਾਬੀ ਚ ਦਿੱਤੀ ਨੀ ਜਾ ਸਕਦੀ? ਤਾਂ ਬੱਚਿਆਂ ਨੂੰ ਸਮਝਾਉਣ ਦੀ ਗੱਲ ਹੈ ਵੀ ਜੇ ਪੰਜਾਬੀ ਦੇ ਵਿੱਚ ਏਡੀ ਵੱਡੀ ਗੱਲ ਕਹੀ ਜਾ ਸਕਦੀ ਆ ਤਾਂ ਪੰਜਾਬੀ
ਸਾਡੇ ਘਰੇ ਵੀ। ਮੈਂ ਜਦੋਂ ਆਪਦੇ ਨਾਨਾ ਜੀ ਨਾਲ ਬੈਠਾ ਹੋਣਾ ਨਾ ਕਈ ਵਾਰੀ, ਉਹ ਬੜੇ ਅੰਦਰੋਂ ਰੂਹ ਚੋਂ ਇੱਕ ਦੋ ਕੁ ਗੱਲਾਂ ਕਹਿੰਦੇ ਹੁੰਦੇ ਸੀ।
ਹਾਂਜੀ,
ਇੱਕ ਤਾਂ ਉਹਨਾਂ ਨੇ ਪੰਜਾਬੀ ਜ਼ੁਬਾਨ ਬਾਰੇ ਗੱਲ ਕਰਦਿਆਂ ਕਹਿਣਾ, ਕਹਿੰਦੇ ਯਾਰ ਚੌਸਰ ਅੰਗਰੇਜ਼ਾਂ ਦਾ ਕਵੀ ਆ, ਜੈਫਰੀ ਚੌਸਰ ਉਹਦੀ ਕਵਿਤਾਵਾਂ ਦੇਖੋ, ਔਰ ਬੜੀਆਂ ਹੇਠਲਾ ਤਾਂ ਨੀ ਮੈਂ ਕਹਿੰਦੇ ਸ਼ੁਰੂਆਤੀ ਪੱਧਰ ਦੀਆਂ ਨੇ ਹਨਾ, ਤੇ ਉਸ ਜ਼ਮਾਨੇ ਤੋਂ ਵੀ ਪਹਿਲਾਂ ਦੇ ਸਾਡਾ ਬਾਬਾ ਸ਼ੇਖ ਫਰੀਦ ਪਿਆ, ਤੇ ਐਨ ਅੱਜ ਵੀ ਉਵੇਂ ਦੇ ਉਵੇਂ ਪੜ੍ਹੀ ਜਾ ਸਕਦੀ ਆ ਜ਼ੁਬਾਨ ਹਨਾ। ਸ਼ੇਖ ਫਰੀਦ ਹੋਰਿਆਂ ਨੂੰ ਤੁਹਾਨੂੰ ਬਹੁਤ ਕੋਈ ਪੁਰਾਣੇ ਸ਼ਬਦਾਂ ਦੀ ਨੌਲੇਜ ਹੋਣੀ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਪੰਜਾਬੀ ਪੁਰਾਣੇ ਕੋਈ ਸ਼ਬਦ ਲਿਖੇ ਆ ਵਾਰਤਕ ਤੇ ਉਹਨਾਂ ਦਾ ਅਰਥ ਲੈਣੇ ਪੈਂਦੇ, ਉਹ ਅੱਜ ਵੀ ਉਨੇ ਹੀ ਫਰੈਸ਼ ਹੈ, 700 ਸਾਲ ਦਾ ਉਹਨਾਂ ਨੂੰ ਕੋਈ ਫਰਕ ਨੀ ਪਿਆ। ਪਰ ਅਸੀਂ ਇੰਨੇ ਕਮਜ਼ੋਰੇ ਹੋਏ ਪਏ, ਇੱਕ ਤਾਂ ਸਾਡੀ ਸਕ੍ਰਿਪਟ ਨੇ ਮਾਰ ਮਾਰ ਦਿੱਤੀ। ਮੈਂ ਪਾਕਿਸਤਾਨੀ ਪੰਜਾਬੀਆਂ ਨਾਲ ਵੀ ਜਦੋਂ ਗੱਲ ਕਰਦਾ ਉਹ ਵੀ ਲੁਕੇ ਫਿਕੇ ਹੀ ਹੈ, ਉਹਨਾਂ ਦੇ ਵੀ ਹਾਲ ਬੁਰਾ ਹੀ ਲੱਗਦਾ ਹੁੰਦਾ, ਉਹੀ ਆਪਣੇ ਵਾਲਾ ਰਹਿੰਦਾ ਹੈ। ਉਦਾਂ ਵੈਸੇ ਜੇ ਇਹਨਾਂ ਨੂੰ ਕਦੇ ਉਗਲ ਲਾ ਕੇ ਦੇਖੋ ਨਾ ਪੰਜਾਬੀਆਂ ਨੂੰ, ਇਹ ਹੈ ਸਭ ਤੋਂ ਉੱਪਰ ਨੇ, ਫਿਰ ਬੱਲੇ ਬੱਲੇ ਜੀ ਅਸੀਂ ਝੰਡੇ ਕੱਢਤੇ, ਮਤਲਬ ਇੱਕ ਵਾਰੀ ਬਟਨ ਆਨ ਕਰ ਦੋ ਫਿਰ ਇਹ ਚੁੱਪ ਨੀ ਕਰਦੇ, ਆਪਣੀ ਤਾਰੀਫ ਆਪ ਹੀ ਕਰ ਲੈਂਦੇ ਆ। ਪਰ ਅਸੀਂ ਜਿਹੜੀ ਕੌਮੀਅਤ ਦੇ ਤੌਰ ਤੇ ਜੋ ਖਜ਼ਾਨੇ ਆ ਉਹਨਾਂ ਤੇ ਅਸੀਂ ਸ਼ਰਮ ਖਾਂਦੇ ਹਾਂ, ਮਤਲਬ ਸਾਡੀ ਕੌਂਟਰਾਡਿਕਸ਼ਨ ਵੀ ਬੜੀ ਆ।
ਨਹੀਂ ਬਿਲਕੁਲ ਹੈਗੀ ਹੈ ਸਾਡੇ ਕੋਲ ਨਾ, ਜਿਵੇਂ ਅਸੀਂ ਦੋਵੇਂ ਤਰ੍ਹਾਂ ਦੀਆਂ ਗੱਲਾਂ ਨੀ ਕਰਦੇ। ਮੈਂ ਕਹਿੰਦਾ ਹੁੰਦਾ ਵੀ ਜਿਵੇਂ ਹੁਣ ਨਵੀਂ ਗੀਤਕਾਰੀ ਵੀ ਆ ਰਹੀ ਆ, ਅਸੀਂ ਜਿਹੜੇ ਬੰਦੇ ਵਧੀਆ ਲਿਖ ਰਹੇ ਨੇ ਅਸੀਂ ਉਹਨਾਂ ਨੂੰ ਬਹੁਤ ਘੱਟ ਚੱਕਦੇ ਹਾਂਗੇ, ਜਿਹੜੇ ਬਹੁਤ ਮਤਲਬ ਹਲਕੇ ਪੱਧਰ ਦੀਆਂ ਗੱਲਾਂ ਨੇ ਉਹਨਾਂ ਨੂੰ ਅਸੀਂ ਬਹੁਤ ਹਾਈਪ ਦਿੰਦੇ ਹਾਂ ਹਨਾ। ਤੇ ਪਰ ਮੈਂ ਜਿਹੜੀ ਇਹ ਗੱਲ ਆ ਵੀ ਜਿਹੜੀ ਜਿਹੜਾ ਮੇਰਾ ਮਤਲਬ ਮੈਂ ਫਿਰ ਉੱਥੇ ਆਉਣਾ ਚਾਹੁੰਦਾ ਵਾਪਸ ਵੀ ਬੱਚਿਆਂ ਨੂੰ ਕਿਵੇਂ ਇਹ ਚੋਂ ਕੱਢਿਆ ਜਾਵੇ। ਸਾਡੇ ਲਈ ਸਭ ਤੋਂ ਵੱਡਾ ਚੈਲੰਜ ਹੀ ਇਹ ਹੈਗਾ ਅੱਜ ਦੇ ਦੌਰ ਦੇ ਵਿੱਚ ਵੀ ਅਸੀਂ ਆਪਦੇ ਬੱਚਿਆਂ ਨੂੰ ਕਿਵੇਂ ਦੁਬਾਰਾ ਆਪਣੀ ਮਾਂ ਬੋਲੀ ਨਾਲ ਜੋੜ ਦਈਏ। ਤਾਂ ਉਹਦੇ ਲਈ ਸਭ ਤੋਂ ਵਧੀਆ ਚੀਜ਼ ਜਿਹੜੀ ਹੁੰਦੀ ਲਿਟਰੇਚਰ ਹੁੰਦੀ ਹੈ ਜੀ। ਤੁਸੀਂ ਜਿੰਨਾ ਮਰਜ਼ੀ ਲੈਕਚਰ ਕਰਾ ਲਓ, ਜਿੰਨਾ ਮਰਜ਼ੀ ਉਹਨਾਂ ਨੂੰ ਸਮਝਾ ਲਓ, ਉਹ ਕਦੇ ਵੀ ਨੀ ਇਸ ਗੱਲ ਨੂੰ ਸਮਝਣਗੇ ਵੀ ਪੰਜਾਬੀ ਇੰਪੋਰਟੈਂਟ ਹੈ, ਬਸ਼ਰਤੇ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਉਹਨਾਂ ਦਾ ਪੰਜਾਬੀ ਦਾ ਲਿਟਰੇਚਰ ਨੀ ਪੜ੍ਹਾਉਂਦੇ। ਤੁਸੀਂ ਉਹਨਾਂ ਨੂੰ ਪੰਜਾਬੀ ਦਾ ਲਿਟਰੇਚਰ ਪੜ੍ਹਾਓ ਤਾਂ ਸਹੀ ਵੀ ਦੇਖੋ ਪੰਜਾਬੀ ਦੇ ਵਿੱਚ ਗੁਰਦਿਆਲ ਸਿੰਘ ਨੇ ਅੰਨੇ ਘੋੜੇ ਦਾ ਦਾਨ ਲਿਖਤਾ ਹਨਾ, ਰਾਮ ਸਿੰਘ ਪਨਖੀ ਨੇ ਪੰਜਾਬੀ ਦੇ ਵਿੱਚ ਕੋਠੇ ਖੜਕ ਸਿੰਘ ਲਿਖਤਾ, ਏਡਾ ਨਾਵਲ ਹੈ, ਤੁਸੀਂ ਪੜ੍ਹ ਕੇ ਤਾਂ ਦੇਖੋ। ਤੁਸੀਂ ਤੁਸੀਂ ਮਤਲਬ ਜੇ ਤੁਸੀਂ ਕਹਿੰਦੇ ਹੋ ਅੰਗਰੇਜ਼ੀ ਹੈ, ਜੇ ਅੰਗਰੇਜ਼ੀ ਦੇ ਵਿੱਚ ਤੁਸੀਂ ਕਹਿੰਦੇ ਹੋ ਸ਼ੇਕਸਪੀਅਰ ਹੈ ਜੀ ਜਾਂ ਵਿਲੀਅਮ ਬਲੇਕ ਹੈ ਜੀ, ਦੇਖੋ ਕਿੱਡੇ ਸ਼ਾਇਰ ਨੇ ਜਾਂ ਕਿੱਡੇ ਹੋ, ਤੁਸੀਂ ਕਹੋ ਵੀ ਬੁੱਲੇ ਨੂੰ ਵੀ ਪੜ੍ਹ ਕੇ ਦੇਖੋ, ਬੁੱਲਾ ਉਹਦੇ ਨਾਲੋਂ ਕਿੱਡੇ ਗਹਿਰੀ ਗੱਲ ਕਹਿ ਸਕਦਾ, ਤੇ ਗੁਰੂ ਨਾਨਕ ਨੇ ਤਾਂ ਏਡੀ ਗਹਿਰੀ ਗੱਲ ਕਹੀ ਹੈ ਜਿੱਡੀ ਕੋਈ ਕਹਿ ਨਹੀਂ ਸਕਿਆ ਸਾਰੀ ਦੁਨੀਆਂ ਦੇ ਵਿੱਚ, ਕਿੱਡਾ ਤਜਰਬਾ। ਜੇ ਉਹ ਗੱਲ ਪੰਜਾਬੀ ਚ ਕਹੀ ਗਈ ਆ, ਉਹ ਅੰਗਰੇਜ਼ੀ ਚ ਨਹੀਂ ਕਹੀ ਗਈ, ਤੇ ਅੰਗਰੇਜ਼ ਉਹਨੂੰ ਟਰਾਂਸਲੇਟ ਕਰਕੇ ਪੜ੍ਹ ਰਹੇ ਨੇ, ਤੇ ਸਾਡੀ ਲੈਂਗੁਏਜ ਦੀ ਇੰਪੋਰਟੈਂਸ ਅਸੀਂ ਉਵੇਂ ਹੀ ਸਿਖਾ ਸਕਦੇ ਹਾਂ ਬੱਚਿਆਂ ਨੂੰ, ਹੋਰ ਕੋਈ ਇਹਦੇ ਚ ਕੋਈ ਦੂਜਾ ਰਾਹ ਨਹੀਂ ਹੈਗਾ। ਇਸ ਕਰਕੇ ਲਿਟਰੇਚਰ ਤੇ ਕਿਤਾਬਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ।
ਅੱਛਾ, ਤੁਸੀਂ ਪੰਜਾਬੀ ਡਿਪਾਰਟਮੈਂਟ ਨਾਲ ਜੁੜੇ ਹੋ, ਆਪਣੇ ਕੋਲ ਦੋ ਸਕ੍ਰਿਪਟ ਨੇ ਪੰਜਾਬੀ ਜ਼ੁਬਾਨ ਦੀਆਂ, ਇੱਕ ਸ਼ਾਹਮੁਖੀ ਤੇ ਇੱਕ ਗੁਰਮੁਖੀ, ਕੀ ਇਹਦੇ ਨਾਲ ਵੀ ਫਰਕ ਪੈਂਦਾ ਕਿ ਦੋਨੇ ਆਪਸ ਚ ਜੁੜ ਨਹੀਂ ਸਕੀਆਂ, ਬਹੁਤੀਆਂ ਲੋਕਾਂ ਨੂੰ ਕਿਤਾਬਾਂ ਪੜ੍ਹਨੀਆਂ ਕਰਨੀਆਂ, ਹੁੰਦਾ ਟਰੈਵਲ ਲਿਟਰੇਚਰ ਟਰੈਵਲ ਹੋ ਰਿਹਾ ਔਰ ਉਸ ਵੱਡੀ ਪੱਧਰ ਤੇ ਨਹੀਂ ਹੋ ਰਿਹਾ ਜਿਵੇਂ ਹੋ ਸਕਦਾ ਸੀਗਾ, ਇਹ ਜੇ ਬੈਰੀਅਰ ਵੀ ਡਿਸਕਸ ਹੁੰਦੇ ਨੇ? ਹਾਂਜੀ
ਬਿਲਕੁਲ ਹੁੰਦੇ ਨੇ ਜੀ। ਦੇਖੋ ਇੱਕ ਵੱਡਾ ਬੈਰੀਅਰ ਤਾਂ ਇਹ ਹੈ ਨਾ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਉਹਨਾਂ ਦੀ ਮਾਂ ਬੋਲੀ ਹੈ ਪੰਜਾਬੀਆਂ ਦੀ ਪੰਜਾਬੀ, ਉਹ ਵਰਤ ਹੀ ਨਹੀਂ ਸਕਦੇ ਉੱਥੇ। ਪੰਜਾਬੀ ਭਾਸ਼ਾ ਨੂੰ ਵਰਤਣਾ ਹੀ ਇੱਕ ਬਹੁਤ ਵੱਡਾ ਚੈਲੰਜ ਹੈ। ਇੱਕ ਤਾਂ ਇਹ ਹੈ ਵੀ ਉਹ ਸਟੇਟ ਆ ਜਿਹੜੀ ਉਹ ਧਰਮ ਦੇ ਨਾਂ ਤੇ ਬਣੀ ਹੋਈ ਹੈ, ਉਹ ਧਰਮ ਦੇ ਨਾਂ ਤੇ ਬਣੀ ਹੋਣ ਕਰਕੇ ਉਹਦੇ ਵਿੱਚ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਨੇ, ਉੱਥੇ ਉਸ ਤਰ੍ਹਾਂ ਡੈਮੋਕ੍ਰੇਸੀ ਵੀ ਨਹੀਂ ਹੈ ਜਿਵੇਂ ਸਾਡੇ ਹੈ। ਉੱਥੇ ਮਤਲਬ ਤੁਸੀਂ ਆਪਦੀ ਗੱਲ ਕਹਿਣ ਵਾਸਤੇ ਪੰਜਾਬੀ ਨੂੰ ਚੁਣਨਾ ਹੀ ਇੱਕ ਤਰ੍ਹਾਂ ਦਾ ਵਿਰੋਧ ਹੈ ਸਰਕਾਰ ਦਾ, ਤੁਸੀਂ ਸਰਕਾਰੀ ਜ਼ੁਬਾਨ ਨੂੰ ਨਹੀਂ ਚੁਣ ਰਹੇ, ਇਹ ਵੀ ਇੱਕ ਤਰ੍ਹਾਂ ਦਾ ਵਿਰੋਧ ਹੈ। ਤੁਸੀਂ ਮੁਸਲਮਾਨ ਨੂੰ ਪਾਕਿਸਤਾਨ ਚ ਰਹਿੰਦੇ ਹੋ ਪਰ ਤੁਸੀਂ ਪੰਜਾਬੀ ਚ ਗੱਲ ਕਰਦੇ ਹੋ, ਇਹ ਤੁਹਾਡੇ ਲਈ ਮਤਲਬ ਇਹਦੇ ਨਾਲ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਨੇ ਤੁਹਾਨੂੰ। ਦੂਜੀ ਗੱਲ ਜਿਹੜਾ ਲਿਟਰੇਚਰ
ਆਮ ਲੋਕ ਬੋਲਦੇ ਆ, ਮੈਨੂੰ ਉੱਥੇ ਮਿਲਿਆ ਮੇਰੇ ਨਾ ਇੱਕ ਦੋਸਤ ਨੇ, ਮੇਰੀ ਸਵੀਡਨ ਚ ਰਹਿੰਦੇ ਨੇ, ਉਹਨਾਂ ਨਾਲ ਕਦੇ ਗੱਲ ਵੀ ਕਰੂੰਗਾ। ਉਹਨੂੰ ਮੈਂ ਪੁੱਛਿਆ ਵੀ ਯਾਰ ਤੇਰਾ ਨਾਮ ਦੋਸਤਾ ਮਸੂਦ ਆ ਤੇ ਪੰਜਾਬੀ ਕੀ ਹੋਇਆ? ਉਹ ਕਹਿੰਦੇ ਮੇਰੇ ਘਰ ਦੇ ਨਾ ਹੀ ਮੇਰਾ ਪੰਜਾਬੀ ਇਸ ਗੱਲ ਕਰਕੇ ਰੱਖਿਆ ਸੀਗਾ ਕਿ ਅਸੀਂ ਡਟ ਕੇ ਕਹਿਣਾ ਵੀ ਅਸੀਂ ਪੰਜਾਬੀ ਆ ਤੇ ਪੰਜਾਬੀ ਬੋਲਦੇ ਆ ਤੇ ਉਧਰ ਵੈਸੇ ਵੀ ਲਾਹੌਰ ਦੇ ਲੋਕਾਂ ਨੂੰ ਤਾਂ ਅੱਗੇ ਕ੍ਰੈਡਿਟ ਹੀ ਬੜਾ ਜਾਂਦਾ ਸੀ ਨਾ ਕਿ ਮੇਨ ਕੇਂਦਰੀ ਪੰਜਾਬੀ ਦਾ ਇਲਾਕਾ ਹੀ ਉਹ ਹੈ ਜਿਹੜੀ ਸਾਡੀ ਲਿਟਰੇਰੀ ਪੰਜਾਬੀ ਕਦੇ ਸ਼ਾਹੀ ਦਰਬਾਰਾਂ ਦੀ ਭਾਸ਼ਾ ਵੀ ਰਹੀ ਹੈ ਉਹਦਾ ਜਿਹੜੀ ਜ਼ਮੀਨ ਹੈ ਉਹ ਬਹੁਤੀ ਤਾਂ ਉਹ ਪਾਕਿਸਤਾਨ ਵਾਲੀ ਜ਼ਮੀਨ ਅਸਲੀ ਬਹੁਤਾ ਉਧਰ ਕ੍ਰੈਡਿਟ ਜਾਂਦਾ ਹੈ
ਬਿਲਕੁਲ ਜਿਹੜਾ ਹੁਣ ਪੰਜਾਬ ਹੈ ਜਿਹੜਾ ਪੰਜਾਬ ਦੇ ਵਿੱਚ ਹੁਣ ਜਿਹੜੇ ਪੰਜਾਬ ਜਿਹੜਾ ਸੈਂਟਰਡ ਪੰਜਾਬ ਹੈ ਜਿਹਨੂੰ ਅਸੀਂ ਮਾਲਵਾ ਕਹਿੰਦੇ ਹਾਂ ਜਿਹਦੇ ਵਿੱਚ ਬਹੁਤੇ ਗੀਤਕਾਰ ਬਹੁਤਾ ਲਿਟਰੇਚਰ ਹੁਣ ਮਾਲਵੇ ਦੇ ਵਿੱਚੋਂ ਆ ਰਿਹਾ ਹੈਗਾ ਪਹਿਲਾਂ ਮਾਲਵਾ ਬਿਲਕੁਲ ਪਾਸੇ ਦੇ ਹੈਗਾ ਮਾਝੇ ਦਾ ਕੇਂਦਰ ਲਾਹੌਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਇਹ ਦੋ ਇਲਾਕੇ ਸੀਗੇ ਮੇਨ ਜਿੱਥੋਂ ਸਾਰਾ ਕੁਛ ਪੈਦਾ ਹੋ ਰਿਹਾ ਸੀ ਪੰਜਾਬ ਦੇ ਵਿੱਚ ਲਿਟਰੇਰੀ ਪੱਧਰ ਦਾ ਜਿੰਨੇ ਸਾਹਿਤਕਾਰ ਸੀਗੇ ਜ਼ਿਆਦਾ ਜਾਂ ਤਾਂ ਲਾਹੌਰ ਸੀਗੇ ਜਾਂ ਅੰਮ੍ਰਿਤਸਰ ਹੁੰਦੇ ਸੀ ਉਹ ਤੇ ਇਹੀ ਥਾਵਾਂ ਸੀ ਮੇਨ ਉਦੋਂ ਫਿਰ ਉਸ ਤੋਂ ਬਾਅਦ ਤਾਂ ਮਾਲਵਾ ਤਾਂ ਹੁਣ ਉੱਠਿਆ ਮਾਲਵਾ ਤਾਂ ਪਹਿਲਾਂ ਤਾਂ ਮਲਵਈ ਮਤਲਬ ਇਸੇ ਕਰਕੇ ਤਾਂ ਉਦੋਂ ਜਿਹੜੀ ਸਾਡੀ ਟਕਸਾਲੀ ਪੰਜਾਬੀ ਆ ਉਹ ਮਾਝੀ ਨੂੰ ਮੰਨ ਲਿਆ ਗਿਆ ਪਰ ਹੁਣ ਜੇ ਤੁਸੀਂ ਦੇਖੋ ਤਾਂ ਹੁਣ ਜ਼ਿਆਦਾਤਰ ਜਿਹੜੀ ਉਹ ਮਲਵਈ ਹੈ ਜਿਹੜੀ ਉਹ ਟਕਸਾਲੀ ਪੰਜਾਬੀ ਦੇ ਤੌਰ ਤੇ ਅਪਣਾਈ ਜਾਣ ਲੱਗੀ ਹੈ
ਉਹ ਮੈਨੂੰ ਵੀ ਹੁਣ ਇਸੇ ਤਰ੍ਹਾਂ ਹੀ ਆ ਮੈਂ ਜਦੋਂ ਰੇਡੀਓ ਤੇ ਆ ਕੇ ਕੈਨੇਡਾ ਚ ਗੱਲ ਕਰਨੀ ਸ਼ੁਰੂ ਕੀਤੀ ਉਹ ਕਹਿੰਦੇ ਵੀ ਇਹ ਵਾਲੀ ਪੰਜਾਬੀ ਹੈ ਜਿਹੜੀ ਮਾਲਵੇ ਵਾਲਿਆਂ ਦੀ ਇਹ ਹੁਣ ਬਹੁਤੀ ਦਿਲ ਖਿੱਚਣ ਲੱਗ ਗਈ ਵੀ ਪਹਿਲਾਂ ਮਤਲਬ ਕਿ ਇਹ ਵੀ ਫਰਕ ਆਉਂਦੇ ਰਹੇ ਆ ਹਾਲਾਂਕਿ ਇਹ ਬਿਲਕੁਲ ਇਹਦਾ ਇਲਾਕਾਵਾਦ ਭਾਰੀ ਹੋ ਜਾਣਾ ਇਹਦੇ ਤੇ ਆਪਾਂ ਉਸ ਵਿਸ਼ੇ ਨੂੰ ਲੈਣਾ ਨੀ ਸੀ ਮੈਂ ਚਾਹੁੰਦਾ ਪਰ ਇਹ ਐਕਸਪੈਰੀਮੈਂਟ ਜੀ ਕਹਿ ਦਈਏ ਜਾਂ ਇਸ ਤਰ੍ਹਾਂ ਦੀ ਨਵੀਂ ਐਮਰਜੈਂਸ ਤਾਂ ਹੀ ਹੋਈ ਆ ਕਿਉਂਕਿ ਉਹ ਜਿਹੜਾ ਕੇਂਦਰ ਸੀਗਾ ਉਹ ਡਿਵਾਈਡ ਹੋ ਗਿਆ ਉਹ ਤੋਂ ਬਾਅਦ ਫਿਰ ਹੋਰ ਖਿੱਤਿਆਂ ਚੋਂ ਬੋਲੀ ਨੇ ਆਪਣੀ ਪਕੜ ਬਣਾਈ ਹੈ
ਹਾਂ ਦੂਜਾ ਇਹ ਹੁੰਦਾ ਵੀ ਕਿਉਂਕਿ ਕਿਸੇ ਵੀ ਜ਼ਬਾਨ ਨੂੰ ਨਾ ਕਿਸੇ ਜ਼ਬਾਨ ਨੂੰ ਖੜੇ ਕਰਨ ਦੇ ਵਿੱਚ ਉੱਥੋਂ ਦਾ ਲਿਟਰੇਚਰ ਬਹੁਤ ਹੁੰਦਾ ਹੁਣ ਤੁਸੀਂ ਜੇ ਗੀਤਕਾਰਾਂ ਚੋਂ ਦੇਖੋ ਜੇ ਪਾਪੂਲਰ ਸਾਹਿਤ ਚੋਂ ਦੇਖੋ ਪਾਪੂਲਰ ਗੀਤਕਾਰੀ ਚੋਂ ਦੇਖੋ ਤੁਸੀਂ ਤਕਰੀਬਨ ਹਰ ਕਲਾਕਾਰ ਕੋਈ ਵਿਹਲਾ ਕਲਾਕਾਰ ਹੈ ਜਿਹੜਾ ਕੋਈ ਮਾਝੇ ਦਾ ਜਾਂ ਦੁਆਬੇ ਦਾ ਜਾਂ ਪੁਆਧ ਦਾ ਮਤਲਬ ਜ਼ਿਆਦਾਤਰ ਮਾਲਵੇ ਵਾਲੇ ਨੇ ਗੀਤ ਮਾਲਵੇ ਚ ਲਿਖੇ ਜਾ ਰਹੇ ਨੇ ਜਦੋਂ ਪਾਪੂਲਰ ਸਾਹਿਤ ਦੇ ਵਿੱਚ ਇੰਨਾ ਮਾਲਵਾ ਹੈ ਫਿਰ ਉਸ ਤੋਂ ਬਿਨਾਂ ਸਾਡੇ ਕੋਲ ਨਾਵਲਕਾਰ ਬਹੁਤ ਵੱਡੇ ਵੱਡੇ ਆ ਗਏ ਹੁਣ ਗੁਰਦਿਆਲ ਸਿੰਘ ਹੋ ਗਏ ਜਸਵੰਤ ਸਿੰਘ ਕਮਲ ਹੋ ਗਏ ਬਲਦੇਵ ਸਿੰਘ ਸੜਕਨਾਮਾ ਹੋ ਗਏ ਤੇ ਆਪਣੇ ਰਾਮ ਸਰੂਪ ਅਨਖੀ ਹੋ ਗਏ ਤੇ ਹੋਰ ਵੀ ਜਿਹੜੇ ਮਤਲਬ ਹੋਰ ਵੀ ਜਿਹੜੇ ਮੇਨ ਮੇਨਾਂ ਨੇ ਕਰਮਜੀਤ ਪੁੱਸਾ ਹੋ ਗਏ ਇਹ ਸਾਰੇ ਮਾਲਵੇ ਵਾਲੇ ਨੇ ਤਾਂ ਇਹਨਾਂ ਦੇ ਵਿੱਚ ਜਿਹੜਾ ਮਾਲਵਾ ਝਲਕਦਾ ਹੈ ਤੇ ਹੁਣ ਜਦੋਂ ਮੇਨ ਸਟ੍ਰੀਮ ਦੇ ਵਿੱਚ ਹਰ ਕਿਤੇ ਜਿਹੜਾ ਵੀ ਬੰਦਾ ਜੇ ਕੋਈ ਪੋਲੀਟੀਸ਼ੀਅਨ ਆ ਉਹ ਵੀ ਮਾਲਵੇ ਦਾ ਹੈ ਮੁੱਖ ਮੰਤਰੀ ਸਾਡਾ ਮਾਲਵੇ ਦਾ ਉਹ ਮਲਵਈ ਬੋਲਦਾ ਹੈ ਤਾਂ ਉਹ ਇੱਕ ਤਰ੍ਹਾਂ ਦਾ ਪ੍ਰਭਾਵ ਆ ਜਿਹੜਾ ਉਹ ਬਣਨਾ ਹੀ ਹੈ ਉਹਦੇ ਚ ਕੋਈ ਉਹ ਕੋਈ ਬਹੁਤ ਉਹ ਨੀ ਹੈਗਾ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਇਹਦਾ ਪ੍ਰਭਾਵ ਜਿਹੜਾ ਉਹ ਬਣਦਾ ਰਹਿੰਦਾ ਜੀ ਤੇ ਦੂਜਾ ਜਿਹੜਾ ਇਹ ਆਪਣਾ ਮੁੱਦਾ ਹੈ ਵੀ ਇਹਦਾ ਭਾਸ਼ਾ ਦਾ ਜਿਹੜਾ ਹੈਗਾ ਦੋਵੇਂ ਲਿਪੀਆਂ ਦਾ ਇਹਦੇ ਨਾਲ ਫਰਕ ਤਾਂ ਦੇਖੋ ਇੱਥੋਂ ਤੱਕ ਇੰਨਾ ਕੁ ਪੈਂਦਾ ਹੈ ਵੀ ਕਿਉਂਕਿ ਕਿਤੇ ਤਾਂ ਇੱਕ ਜੇ ਉਹ ਇਕੱਠੇ ਰਹਿਣ ਚਾਹੇ ਲਿਪੀ ਕਿਹੜੀ ਵੀ ਵਰਤਣ ਪਰ ਉਹ ਘੱਟੋ ਘੱਟ ਪੰਜਾਬੀ ਜ਼ੁਬਾਨ ਦਾ ਲਿਟਰੇਚਰ ਹੋਵੇ ਉਹਦੇ ਵਿੱਚ ਉਹਨਾਂ ਨੂੰ ਆਜ਼ਾਦੀ ਹੋਵੇ ਕਹਿਣ ਦੀ ਤਾਂ ਬਹੁਤ ਸਾਰਾ ਲਿਟਰੇਚਰ ਹੈ ਜਿਹੜਾ ਉਹ ਕਿਹਾ ਜਾ ਸਕਦਾ ਜੇ ਹੁਣ ਵੀ ਤੁਸੀਂ ਪਾਕਿਸਤਾਨੀ ਪੰਜਾਬੀ ਸਾਹਿਤ ਨੂੰ ਦੇਖੋ ਜਿਹੜੀ ਉਹ ਗੱਲ ਕਰਦੇ ਨੇ ਜੇ ਸੋਸਾਇਟੀ ਦਾ ਥੋੜਾ ਜਿਹਾ ਵਿਰੋਧ ਕਰਦੇ ਨੇ ਜਾਂ ਪੋਲੀਟੀਕਲ ਵਿਰੋਧ ਕਰਦੇ ਨੇ ਤਾਂ ਉਹ ਬਹੁਤ ਮਤਲਬ ਗੱਲ ਗੋਲ ਕਰਕੇ ਕਰਦੇ ਨੇ ਬਹੁਤ ਸਿੱਧਾ ਵਿਰੋਧ ਨਹੀਂ ਕਰ ਪਾਉਂਦੇ ਕਿਉਂਕਿ ਉੱਥੇ ਦਬਾਅ ਉਸ ਤਰ੍ਹਾਂ ਦਾ ਗਾ ਪੰਜਾਬੀ ਦੇ ਵਿੱਚ ਗੱਲ ਕਰਨੀ ਪੰਜਾਬੀ ਮੁਸ਼ਾਇਰੇ ਕਰਾਉਣਾ ਹੀ ਇੱਕ ਤਰ੍ਹਾਂ ਨਾਲ ਇਹ ਐਂਟੀ ਸਟੇਟ ਹੈ ਤਾਂ ਉਹਨੇ ਬਹੁਤ ਨੁਕਸਾਨ ਵੀ ਕੀਤਾ ਹੈ
ਇੱਕ ਛੋਟੀ ਜਿਹੀ ਬ੍ਰੇਕ ਹੋ ਰਹੀ ਹੈ ਯਾਰ ਬਸ 2 ਮਿੰਟ ਦੀ
ਹਾਂਜੀ ਜ਼ਰੂਰ
You are listening to WTOR 770 AM, Youngstown, Toronto.
ICC Cricket World Cup enjoy kijiye 770 AM par. Semi-finals aur final barah raast India se mukammal coverage. Lamba lamba tafseel aur har moment ka maza 770 AM ki sports team ke saath.
ਅੱਠ ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ ਪਰ ਵੱਡਾ ਮਠਿਆਈ ਮੇਲਾ ਓਨਲੀ ਐਟ 1 ਲੋਕੇਸ਼ਨ 1850 ਐਲਬੀਅਨ ਰੋਡ ਅਟੋਮਿਕੋ 416-213-1165
काश पैसे घर भेजना आसान और सुविधाजनक होता सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं इसका मतलब है कि वे कैश उसी दिन ले सकते हैं जैसे कि ये दिन और ये दिन अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
सिटी ऑफ ब्रैम्पटन आपको 12 नवंबर को सस्को सेंटेनियल जो कि 11333 ब्रैम्बी रोड इन ब्रैम्पटन पर फर्स्ट एवर दिवाली मेले पर इनवाइट करता है। मुकामी और बैन अल-अक़वामी फनकारों की परफॉर्मेंसेस के साथ साथ रोशनियों के त्यौहार का जश्न मनाएं। फैमिली फ्रेंडली एक्टिविटीज में हिस्सा लें। वेंडर के मजेदार खाने और शहर में चलाए जाने वाले आतिशबाजी के सबसे बड़े मंजर को एंजॉय करें। प्रोग्राम की मुकम्मल तफसीलात के लिए विजिट करें www.brampton.ca/diwali।
Everyone, you're listening to WTUR 770 AM, your trusted source for news and information. Here comes your host, Ramanjit Sidhu, with the current affairs.
जी करंट अफेयर्स ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਅਰਸ਼ ਗੱਲ ਕਰ ਰਹੇ ਨੇ ਪੰਜਾਬੀ ਯੂਨੀਵਰਸਿਟੀ ਤੋਂ ਸਟੂਡੈਂਟ ਨੇ ਕਿਤਾਬਾਂ ਨਾਲ ਜੁੜੇ ਹੋਏ ਨੇ ਅਰਸ਼ ਜੀ ਆਪਣੇ ਕੋਲ ਟਾਈਮ ਤਾਂ ਹੁਣ ਥੋੜਾ ਹੀ ਰਹਿ ਗਿਆ ਹੁਣ ਤੇ ਦੋ ਚਾਰ ਮੈਂ ਹੋਰ ਗੱਲਾਂ ਕਰਨੀਆਂ ਚਾਹੁੰਦਾ ਸੀ ਕਦੇ ਫੇਰ ਵੀ ਹੁੰਦੀਆਂ ਰਹਿਣਗੀਆਂ ਟ੍ਰਾਂਸਲੇਸ਼ਨ ਦਾ ਸਬਜੈਕਟ ਆਪਾਂ ਛੱਡ ਦਈਏ ਤੇ ਪਬਲੀਕੇਸ਼ਨ ਐਥਿਕਸ ਦੀ ਤੇ ਜਾਂ ਆਪਾਂ ਹੁਣ ਇੱਦਾਂ ਕਰਦੇ ਵੀ ਜਿਹੜੀ ਲੈਂਗੁਏਜ ਵਾਲੇ ਵਿਸ਼ੇ ਤੇ ਗੱਲ ਕਰ ਰਹੇ ਸੀ ਆਪਣੇ ਕੋਲ ਦੋ ਤਿੰਨ ਮਿੰਟ ਹੀ ਹੈ ਦੋ ਚਾਰ ਜਿਹੜੀਆਂ ਗੱਲਾਂ ਆਪਾਂ ਹੋਰ ਕਰਨੀਆਂ ਸੀ ਉਹ ਕਦੇ ਫੇਰ ਤੇ ਹੁਣ ਆਪਾਂ ਇਸੇ ਨੂੰ ਸਮਾਪਤ ਕਰ ਲੈਂਦੇ ਹਾਂ ਭਾਸ਼ਾ ਵਾਲੇ ਚ ਕਿਉਂਕਿ ਭਾਸ਼ਾ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਨੇ ਕਦੇ ਕਦੇ ਮੈਂ ਵੀ ਆ ਕੇ ਦੇਖਿਆ ਕਿ ਮੈਂ ਹਾਰਸ਼ ਵੀ ਹੋ ਜਾਂਦਾ ਸਵੇਰੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਪੰਜਾਬੀ ਭਾਸ਼ਾ ਦਾ ਰੂਪ ਬਦਲ ਰਿਹਾ ਹਿੰਦੀ ਦੇ ਕਈ ਕਾਨੂੰਨੀ ਦੀ ਜਗ੍ਹਾ ਵੈਧਤਾ ਮਹਿਲਾਵਾਂ ਤੇ ਫਿਰ ਮੈਨੂੰ ਲੱਗਦਾ ਕਿ ਯਾਰ ਧੱਕੇ ਨਾਲ ਵੀ ਕੋਈ ਚੀਜ਼ ਨਾ ਵਾੜੋ ਵਿੱਚ ਹੁਣ ਸ਼ੁੱਧਤਾ ਕਾਇਮ ਰੱਖਣੀ ਚਾਹੀਦੀ ਹੈ ਪਿਓਰਿਟੀ ਆਫ ਲੈਂਗੁਏਜ ਔਰ ਲੈਂਗੁਏਜ ਇਜ਼ ਅ ਇਵੋਲਵਿੰਗ ਥਿੰਗ ਇਵੋਲਵ ਕਈ ਵਾਰ ਇਹਦੇ ਵਿੱਚ ਧੱਕੜ ਵੀ ਕੰਮ ਕਰ ਦਿੰਦੇ ਨੇ ਉਹੀ ਕਚਕਰਨ ਪੰਜਾਬੀ ਦਾ ਵੀ ਹੋ ਜਾਂਦਾ ਇੱਕ ਦਿਨ ਮੈਂ ਜਾਵੇਦ ਅਖਤਰ ਹੋਰਾਂ ਨੂੰ ਵੀ ਸੁਣ ਰਿਹਾ ਸੀਗਾ ਕਹਿੰਦੇ ਪਾਕਿਜ਼ਗੀ ਵੀ ਹੈ ਜ਼ੁਬਾਨ ਦੀ ਉਹਨੂੰ ਵੀ ਰੱਖਣਾ ਜ਼ਰੂਰੀ ਹੈ ਪਰ ਪਾਕਿਜ਼ਗੀ ਨੂੰ ਲੈ ਕੇ ਕੱਟੜ ਹੋ ਜਾਣਾ ਵੀ ਗਲਤ ਹੈ ਤੇ ਇਹਦੇ ਵਿੱਚ ਬੜਾ ਬੈਲੈਂਸ ਜਿਹਾ ਕਿਤੇ ਕੋਈ ਤੁਹਾਨੂੰ ਲੱਭਿਆ ਕੋਈ ਬੈਲੈਂਸ
ਬਿਲਕੁਲ ਹੈ ਜੀ ਦੇਖੋ ਹਰੇਕ ਜ਼ੁਬਾਨ ਦਾ ਨਾ ਇੱਕ ਬਹੁਤ ਖਾਸੀਅਤ ਹੁੰਦੀ ਹੈ ਜ਼ੁਬਾਨ ਨਾ ਜਿਹੜੇ ਸ਼ਬਦ ਸੋਹਣੇ ਨਹੀਂ ਹੁੰਦੇ ਉਹ ਕਦੇ ਵੀ ਪ੍ਰਚਲਿਤ ਨਹੀਂ ਹੁੰਦੇ ਕਿਸੇ ਵੀ ਜ਼ੁਬਾਨ ਦੇ ਵਿੱਚ ਤਾਂ ਦੇਖੋ ਸ਼ਬਦ ਹੈ ਔਰਤ
ਔਰਤ
ਔਰਤ ਸਾਡੇ ਲਈ ਬੋਲਣਾ ਆਸਾਨ ਹੈ ਦੀ ਜਿਹੜੀ ਵੋਕਲ ਕੋਰਡ ਦੀ ਪ੍ਰੈਕਟਿਸ ਹੈ ਉਹਦੇ ਲਈ ਔਰਤ ਬੋਲਣਾ ਆਸਾਨ ਹੈ ਔਰਤਾਂ ਕਹਿਣਾ ਸੌਖਾ ਹੈ ਸਾਨੂੰ ਮਹਿਲਾਵਾਂ ਕਹਿਣਾ ਸਾਨੂੰ ਨਾ ਇੱਕ ਮਤਲਬ ਅਕੈਡਮਿਕਸ ਲੱਗਦਾ ਹੀ ਆ ਕਿਉਂਕਿ ਅਸੀਂ
ਅਕੈਡਮਿਕਸ ਨਹੀਂ
ਹੈਗੇ ਕਿਉਂਕਿ ਉਹ ਆਮ ਭਾਸ਼ਾ ਦੇ ਵਿੱਚ ਵਰਤਦੇ ਨਹੀਂ ਹੈਗੇ ਸਾਡੇ ਕੋਲ ਉਹਦੇ ਲਈ ਸਾਡੇ ਕੋਲ ਜਦੋਂ ਸੌਖੇ ਸ਼ਬਦ ਹੈਗੇ ਨੇ ਸੌਖੇ ਇਨ ਦਾ ਸੈਂਸ ਜਿਹੜੇ ਸਾਨੂੰ ਪ੍ਰੋਨਾਊਂਸ ਕਰਨੇ ਆਸਾਨ ਨੇ ਸਾਡੇ ਜਿਹੜੇ ਵੋਕਲ ਕੋਰਡ ਦੀ ਪ੍ਰੈਕਟਿਸ ਹੈ ਉਹਦੇ ਨਾਲ ਸਹੀ ਬੈਠਦੇ ਨੇ ਸਾਨੂੰ ਉਹ ਸ਼ਬਦ ਵਰਤਣੇ ਚਾਹੀਦੇ ਨੇ ਦੂਜੀ ਗੱਲ ਇੱਕ ਬਹੁਤ ਕੌਨਸ਼ੀਅਸਲੀ ਜਿਹੜਾ ਭਾਸ਼ਾ ਦੀ ਪੋਲਿਟਿਕਸ ਉੱਤੇ ਹੋ ਰਿਹਾ ਵੀ ਜਿਹੜੇ ਸ਼ਬਦ ਪੰਜਾਬੀ ਦੇ ਵਿੱਚ ਉਰਦੂ ਫਾਰਸੀ ਜਾਂ ਅਰਬੀ ਤੋਂ ਆਏ ਨੇ ਉਹਨਾਂ ਦੀ ਜਗ੍ਹਾ ਤੇ ਜਿਹੜੇ ਸੰਸਕ੍ਰਿਤ ਚੋਂ ਆਏ ਹੋਏ ਹਿੰਦੀ ਚੋਂ ਆਏ ਹੋਏ ਸ਼ਬਦ ਨੇ ਉਹਨਾਂ ਨੂੰ ਜਾਣ ਬੁੱਝ ਕੇ ਵੀ ਰੱਖਿਆ ਜਾਂਦਾ ਬਹੁਤ ਵਾਰ
ਜਿਵੇਂ
ਬੁੱਕ ਫੇਅਰ ਦੇ ਵਿੱਚ ਮੇਰੇ ਨਾਲ ਕੋਈ ਬਹਿਸ ਹੋਇਆ ਸੀ ਵੀ ਹਿੰਦੁਸਤਾਨ ਨਾ ਲਿਖੋ ਜੀ ਭਾਰਤ ਲਿਖੋ ਕਿਉਂ ਜੀ ਹਾਲਾਂਕਿ ਕਿਉਂਕਿ ਉਹਨਾਂ
ਛੋਟਾ ਹੁੰਦਾ ਛੋਟੇ ਹੁੰਦੇ ਜਦੋਂ ਮੈਂ ਮੈਥਮੈਟਿਕਸ ਪੜ੍ਹਿਆ ਤਾਂ ਸਾਡੇ ਟੀਚਰ ਤਕਸੀਮ ਬੋਲਦੇ ਸੀ ਹੁਣ ਸਾਰੇ ਭਾਗ ਕਹਿਣ ਵਾਲੇ ਆ ਗਏ ਠੀਕ ਹੈ ਜੀ ਜਰਬ ਮੈਨੂੰ ਕਿਤੇ ਕਿਤੇ ਇੰਟਲੈਕਚੁਅਲੀ ਯਾਦ ਕਰਨਾ ਪੈਂਦਾ ਨਹੀਂ ਤੇ ਜਰਬ ਕਰਦੇ ਕਹਿ ਦਿੰਦੇ ਸੀ ਹੁਣ ਗੁਣਾ ਕਰਦੇ ਕਹਿ ਦਿੰਦੇ ਆ ਗੁਣਾ ਕਰਨ ਨਾਲ ਮੈਨੂੰ ਕੋਈ ਤਕਲੀਫ ਨਹੀਂ ਪਰ ਮੈਨੂੰ ਜਰਬ ਤੇ ਤਕਸੀਮ ਗੁਣਾ ਤੇ ਭਾਗ ਦੋਨੇ ਤੇ ਡਿਵਾਈਡ ਐਂਡ ਮਲਟੀਪਲੀਕੇਸ਼ਨ ਮੈਨੂੰ 6 ਸ਼ਬਦ ਆਉਂਦੇ ਆ ਯਾਰ ਮੈਨੂੰ ਦੋ ਚ ਕਿਉਂ ਫਸਾ ਕੇ ਗਰੀਬ ਕਰ ਦੋ ਚਾਰ ਖੋ ਕੇ ਲੈ ਜਾਂਦੇ ਮੇਰੇ ਤੋਂ
ਬਿਲਕੁਲ ਇੱਦਾਂ ਹੀ ਹੁੰਦਾ ਜਿਵੇਂ ਸਾਡੇ ਲਈ ਨਾ ਜਿਵੇਂ ਬਹੁਤ ਕੁਛ ਹੋ ਗਿਆ ਜਿਵੇਂ ਸਾਡੇ ਵਿੱਚ ਜਦੋਂ ਅਸੀਂ ਖੋਜ ਕਰਦੇ ਹਾਂ ਜਿਵੇਂ ਮੇਰਾ ਥੋੜੇ ਦਿਨ ਪਹਿਲੇ ਉਦੋਂ ਵੀ ਮੇਰਾ ਪੇਪਰ ਸੀ ਮੈਂ ਤੁਹਾਨੂੰ ਦੱਸਿਆ ਸੀ ਉਹਦੇ ਵਿੱਚ ਵੀ ਗੱਲ ਹੋਈ ਕਿ ਰਿਸਰਚ ਦੀ ਭਾਸ਼ਾ ਕੀ ਹੁੰਦੀ ਹੈ ਸਾਡੇ ਲਈ ਲੱਗਦਾ ਵੀ ਜਿਹੜਾ ਸ਼ਬਦ ਸੰਸਕ੍ਰਿਤ ਦੇ ਇਹਦੇ ਚੋਂ ਆਇਆ ਗਾ ਜੇ ਮਤਲਬ ਮੈਂ ਕਹਿੰਦਾ ਉਦਾਹਰਨ ਦੇ ਤੌਰ ਤੇ ਤਾਂ ਉਹ ਅਕੈਡਮਿਕਸ ਹੈ ਜੇ ਮੈਂ ਕਹਿੰਦਾ ਮਸਲਨ ਤਾਂ ਉਹ ਅਕੈਡਮਿਕਸ ਨਹੀਂ ਰਹਿ ਗਿਆ ਉਹ ਸ਼ਾਇਰੀ ਹੋ ਗਈ ਜੀ ਪਰ ਮਤਲਬ ਇੱਕੋ ਹੀ ਆ ਤਾਂ ਅਸੀਂ ਇਸ ਚੀਜ਼ ਚ ਨਾ ਫਸ ਗਏ ਸਾਨੂੰ ਲੱਗਦਾ ਇਹ ਨਾ ਵੀ ਆਹ ਚੀਜ਼ ਹੈ ਜਿਹੜੀ ਇਹਦੇ ਚ ਇੰਟਲੈਕਚੁਅਲ ਗੱਲ ਹੋ ਸਕਦੀ ਹੈ ਇਹਦੇ ਚ ਇੰਟਲੈਕਚੁਅਲ ਗੱਲ ਨਹੀਂ ਹੋ ਸਕਦੀ ਉਰਦੂ ਦੇ ਵਿੱਚ ਸਿਰਫ ਸ਼ਾਇਰੀ ਹੋ ਸਕਦੀ ਹੈ ਉਰਦੂ ਚ
ਸ਼ਾਇਰੀ ਵੀ ਆਸ਼ਕੀ ਵਾਲੀ ਰੱਖਦੇ ਆ
ਹਾਂ ਵੀ ਉਹ ਹੋ ਸਕਦੀ ਆ ਤੇ ਉਹਦੇ ਚ ਕੋਈ ਇੰਟਲੈਕਚੁਅਲ ਗੱਲ ਨਹੀਂ ਹੋ ਸਕਦੀ ਤੇ ਸੰਸਕ੍ਰਿਤ ਦੇ ਵਿੱਚ ਲੱਗਦਾ ਵੀ ਸਿਰਫ ਸੰਸਕ੍ਰਿਤ ਦੇ ਵਿੱਚ ਸਿਰਫ ਗਿਆਨ ਹੀ ਦਿੱਤਾ ਜਾ ਸਕਦਾ ਸੰਸਕ੍ਰਿਤ ਦੇ ਵਿੱਚ ਆਮ ਗੱਲ ਨਹੀਂ ਹੋ ਸਕਦੀ ਤੇ ਇਹ ਦੋਵੇਂ ਹੀ ਗੱਲਾਂ ਸੇਮ ਤਰ੍ਹਾਂ ਗਲਤ ਨੇ ਕਿਸੇ ਵੀ ਭਾਸ਼ਾ ਦੇ ਵਿੱਚ ਹਰੇਕ ਭਾਸ਼ਾ ਕਮਿਊਨੀਕੇਸ਼ਨ ਲਈ ਆ ਉਹਦੇ ਚ ਹਰ ਤਰ੍ਹਾਂ ਦੀ ਗੱਲ ਹੋ ਸਕਦੀ ਆ ਤਾਂ ਇਸ ਕਰਕੇ ਇਹਦੇ ਚ ਕੱਟੜ ਹੋਣਾ ਜਿਹੜਾ ਉਹਦਾ ਹੈ ਹੀ ਗਲਤ ਹੈ ਜੀ। ਜਿਹੜੀਆਂ ਸਮੱਸਿਆਵਾਂ ਨੇ ਕੱਟੜਤਾ ਦੇ ਵਿੱਚੋਂ ਹੀ ਪੈਦਾ ਹੁੰਦੀਆਂ ਨੇ, ਤੇ ਇਹਨਾਂ ਦਾ ਹੱਲ ਵੀ ਇਹੀ ਹੈ ਵੀ ਕੱਟੜਤਾ ਛੱਡੀ ਜਾਵੇ ਕਿਸੇ ਵੀ ਚੀਜ਼ ਨੂੰ ਲੈ ਕੇ। ਸਾਨੂੰ ਕੱਟੜ ਨਹੀਂ ਹੋਣਾ ਚਾਹੀਦਾ, ਜਿਹੜੇ ਨਵੇਂ ਸ਼ਬਦ ਆਉਂਦੇ ਨੇ ਉਹ ਆਉਣੇ ਚਾਹੀਦੇ ਨੇ, ਸਾਨੂੰ ਉਹਨਾਂ ਦਾ ਵੈਲਕਮ ਕਰਨਾ ਚਾਹੀਦਾ। ਤੇ ਦੂਜੀ ਗੱਲ, ਸਾਡੇ ਨਾ ਚਾਹੁਣ ਨਾਲ ਉਹ ਆਉਣਾ ਰੁਕ ਨਹੀਂ ਜਾਣਗੇ।
ਬਿਲਕੁਲ, ਲੋ ਬਈ ਆਪਣੀ ਅਰਸ਼ ਬਹੁਤ ਸੋਹਣੀ ਗੱਲ ਹੋਈ ਆ, ਤੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਯਾਰ, ਕਿਸੇ ਦਿਨ ਫੇਰ ਮੁੜ ਕੇ ਗੱਲਾਂ ਬਾਤਾਂ ਕਰਾਂਗੇ, ਤੇ ਅੱਜ ਦੇ ਟਾਈਮ ਲਈ ਬਹੁਤ ਬਹੁਤ ਸ਼ੁਕਰੀਆ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ, ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ, ਥੈਂਕ ਯੂ, ਯੂ ਕੈਨ ਡ੍ਰੌਪ ਦਾ ਕਾਲ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਜੀ ਅਰਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟ। ਬਸ ਇੱਕ ਐਵੇਂ ਦਿਲ ਦੀਆਂ ਗੱਲਾਂ ਹੀ ਕਰਨੀਆਂ ਸੀ ਪ੍ਰੋਗਰਾਮ ਦੇ ਜ਼ਰੀਏ, ਜ਼ੁਬਾਨ ਭਾਸ਼ਾ ਇਹਨੂੰ ਕਿਸੇ ਸਿਆਸਤ ਤੋਂ ਦੂਰ ਰੱਖ ਕੇ ਗੱਲ ਕਰਨ ਦੀ ਕੋਸ਼ਿਸ਼ ਸੀਗੀ ਜੀ। ਤੇ ਹੁਣ ਕੱਲ ਦੁਬਾਰਾ ਨਵੇਂ ਟੌਪਿਕਸ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਸੇਵਾ ਚ। ਹੁਣ ਖਬਰਾਂ ਦਾ ਸਮਾਂ ਹੋ ਚੁੱਕਿਆ, ਸੋ ਪ੍ਰੋਗਰਾਮ ਸੁਣਨ ਲਈ ਤੇ ਇਹਦੇ ਲਈ ਫੀਡਬੈਕ ਦੇ ਟੈਕਸ ਭੇਜਣ ਲਈ ਦਵੀਤ ਸਾਹਿਬ ਦਾ, ਰਾਜਵਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ।
ਸੈਵਨ ਸੈਵਨਟੀ ਏ ਐਮ ਤੁਸੀਂ ਸੁਣ ਰਹੇ ਹੋ ਤੇ ਖ਼ਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣ ਦੀਆਂ ਖ਼ਬਰਾਂ। ਪ੍ਰੀਮੀਅਰ ਦੀ ਮੀਟਿੰਗ ਦੇ ਵਿਚ ਐਨਰਜੀ ਦੀਆਂ ਕੀਮਤਾਂ ਤੇ ਹੈਲਥ ਕੇਅਰ ਦਾ ਮੁੱਦਾ ਛਾਏ ਰਹਿਣ ਦੀ ਸੰਭਾਵਨਾ। ਵੌਨ ਦੇ ਵਿਚ ਦਰਜਨਾਂ ਖਾਲੀ ਘਰਾਂ ਨੂੰ ਲੱਗੀ ਅੱਗ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ। ਸਿੱਖ ਨੇਸ਼ਨ ਵੱਲੋਂ ਲਗਾਏ ਜਾ ਰਹੇ ਨੇ ਖੂਨਦਾਨ ਕੈਂਪ। ਵਿਟਵੀ ਦੇ ਘਰ ਤੋਂ ਮਿਲੀ ਔਰਤ ਦੀ ਲਾਸ਼, ਇਕ ਵਿਅਕਤੀ ਗ੍ਰਿਫ਼ਤਾਰ। ਹੁਣ ਖ਼ਬਰਾਂ ਵਿਸਥਾਰ ਨਾਲ। ਹੈਲੀਫੈਕਸ ਦੇ ਵਿਚ ਇਸ ਹਫ਼ਤੇ ਹੋਣ ਜਾ ਰਹੇ ਦੇਸ਼ ਭਰ ਦੇ ਪ੍ਰੀਮੀਅਰਸ ਤੇ ਟੈਟੋਰੀਅਲ ਆਗੂਆਂ ਦੀ ਮੀਟਿੰਗ ਦੇ ਵਿਚ ਕੈਨੇਡਾ ਵਿਚ ਰਹਿਣ ਦੇ ਲਈ ਲਗਾਤਾਰ ਵੱਧ ਰਹੀਆਂ ਕੀਮਤਾਂ ਉਤੇ ਅਪਣਾਏ ਜਾਣ ਵਾਲੇ ਕਾਰਬਨ ਪ੍ਰਾਈਸਿੰਗ ਮਾਪਦੰਡਾਂ ਦੇ ਪ੍ਰਭਾਵ ਦੇ ਨਾਲ ਨਾਲ ਹੈਲਥ ਕੇਅਰ ਦਾ ਮੁੱਦਾ ਵੀ ਛਾਏ ਰਹਿਣ ਦੀ ਸੰਭਾਵਨਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਪਿਛਲੇ ਮਹੀਨੇ ਹੋਮ ਫਿਊਲ ਆਇਲ ਹੀਟ ਪੰਪਸ ਲਗਾਉਣ ਦੇ ਲਈ ਘੱਟ ਆਮਦਨ ਵਾਲੇ ਕੈਨੇਡੀਅਨਸ ਦੇ ਲਈ ਗ੍ਰਾਂਟ ਪ੍ਰੋਗਰਾਮ ਦੇ ਪਸਾਰ ਦੇ ਐਲਾਨ ਤੋਂ ਬਾਅਦ ਇਸ ਮੁੱਦੇ ਉਤੇ ਸਾਰਿਆਂ ਦਾ ਧਿਆਨ ਕੇਂਦਰਿਤ ਹੋਇਆ। ਫੈਡਰਲ ਸਰਕਾਰ ਦੇ ਵੱਲੋਂ ਦਿੱਤੀ ਜਾਣ ਵਾਲੀ ਇਹ ਰਾਹਤ ਸਿਰਫ 10 ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਉੱਤੇ ਹੀ ਲਾਗੂ ਹੋਵੇਗੀ, ਕਿਉਂਕਿ ਬ੍ਰਿਟਿਸ਼ ਕੋਲੰਬੀਆ, ਕਿਊਬਿਕ ਤੇ ਨਾਰਥ ਵੈਸਟ ਟੈਰੀਟਰੀਜ਼ ਆਪਣਾ ਫਿਊਲ ਟੈਕਸ ਲੈਂਦੇ ਨੇ, ਇਸ ਦੇ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਰਾਹਤ ਨਹੀਂ ਮਿਲੇਗੀ। ਮੀਟਿੰਗ ਤੋਂ ਪਹਿਲਾਂ ਹੈਲੀਫੈਕਸ ਤੋਂ ਬੋਲਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਆਖਿਆ ਕਿ ਇਸ ਤਰ੍ਹਾਂ ਦੀ ਰਾਹਤ ਦੀ ਅਸਮਾਨ ਵੰਡ ਸਹੀ ਨਹੀਂ ਹੈ। ਨਿਊਜ਼ ਕਾਨਫਰੰਸ ਦੇ ਵਿਚ ਐਬੀ ਨੇ ਕਿਹਾ ਕਿ ਹੋਮ ਹੀਟਿੰਗ ਆਇਲ ਦੇ ਉਤੇ ਐਟਲਾਂਟਿਕ ਕੈਨੇਡੀਅਨਸ ਨੂੰ ਰਿਆਇਤ ਮਿਲਣ ਦੇ ਨਾਲ ਉਨ੍ਹਾਂ ਨੂੰ ਕੋਈ ਖਾਰ ਨਹੀਂ ਹੈ, ਪਰ ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਇਹੋ ਰਿਆਇਤ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਆਖਿਆ ਕਿ ਜੇ ਵੇਖਿਆ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਹਾਲਤ ਵੀ ਉਹੋ ਜਿਹੀ ਹੈ। ਮੀਟਿੰਗ ਤੋਂ ਪਹਿਲਾਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਕਾਰਬਨ ਟੈਕਸ ਉਤੇ ਲਿਖਤੀ ਨਿਸ਼ਾਨਾ ਸਾਧਿਆਂ ਫੈਡਰਲ ਸਰਕਾਰ ਨੂੰ ਸਹੀ ਕੰਮ ਕਰਨ ਦੀ ਮੰਗ ਕੀਤੀ ਅਤੇ ਆਖਿਆ ਕਿ ਇਹ ਫਾਇਦਾ ਤੇ ਰਿਆਇਤ ਕੈਨੇਡਾ ਭਰ ਦੇ ਵਿਚ ਇਕੋ ਜਿਹੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਆਖਿਆ ਕਿ ਮਹਿੰਗਾਈ ਸਾਰੇ ਕੈਨੇਡੀਅਨਸ ਦੇ ਲਈ ਇਕੋ ਜਿਹੀ ਹੈ ਅਤੇ ਦੇਸ਼ ਭਰ ਦੇ ਵਿਚ ਰਹਿਣੀ ਸਹਿਣੀ ਦੀਆਂ ਕੀਮਤਾਂ ਹੱਦਾਂ ਪਾਰ ਕਰ ਗਈਆਂ ਨੇ। ਹੁਣ ਵੇਲਾ ਹੈ ਕਿ ਫੈਡਰਲ ਸਰਕਾਰ ਮਹਿੰਗਾਈ ਦੇ ਨਾਲ ਨਜਿੱਠਣ ਦੇ ਲਈ ਗੰਭੀਰਤਾ ਦੇ ਨਾਲ ਕੰਮ ਕਰੇ। ਉਨ੍ਹਾਂ ਨੇ ਆਖਿਆ ਦੇਸ਼ ਭਰ ਦੇ ਲੋਕ ਸੰਘਰਸ਼ ਕਰ ਰਹੇ ਨੇ ਤੇ ਰਿਆਇਤ ਸਾਰਿਆਂ ਨੂੰ ਹੀ ਬਰਾਬਰ ਚਾਹੀਦੀ ਹੈ। ਜ਼ਿਕਰਯੋਗ ਹੈ ਕਾਉਂਸਲ ਆਫ ਦੀ ਫੈਡਰੇਸ਼ਨ ਦੀਆਂ ਮੀਟਿੰਗਾਂ ਦੇ ਲਈ ਪ੍ਰੀਮੀਅਰ ਐਤਵਾਰ ਤੇ ਸੋਮਵਾਰ ਨੂੰ ਹੈਲੀਫੈਕਸ ਦੇ ਵਿਚ ਇਕੱਠੇ ਹੋ ਰਹੇ ਨੇ। ਐਤਵਾਰ ਨੂੰ ਲਗਭਗ 2 ਦਰਜਨ ਘਰਾਂ ਨੂੰ ਤਬਾਹ ਕਰਨ ਵਾਲੀ ਅੱਗ ਦੇ ਸੰਬੰਧ ਦੇ ਵਿਚ ਹੁਣ ਜਾਂਚ ਕੀਤੀ ਜਾ ਰਹੀ ਹੈ ਇਹ ਕਿਸ ਤਰ੍ਹਾਂ ਲੱਗੀ। ਇਸ ਦੌਰਾਨ ਕੀਮਤੀ ਫਾਇਰ ਫਾਈਟਿੰਗ ਇਕਵਿਪਮੈਂਟਸ ਵੀ ਸੜ ਕੇ ਸੁਆਹ ਹੋ ਗਏ। ਸਵੇਰੇ 4 ਵਜੇ ਤੋਂ ਬਾਅਦ ਹਾਈਵੇ 27 ਤੇ ਰੂਦਰਫੋਰਡ ਰੋਡ ਏਰੀਏ ਦੇ ਵਿਚ ਸਾਈਮਨਸ ਸਟਰੀਟ ਦੇ ਉੱਤੇ ਸਥਿਤ ਕਈ ਖਾਲੀ ਘਰਾਂ ਨੂੰ ਅੱਗ ਲੱਗ ਜਾਣ ਦੀ ਜਾਣਕਾਰੀ ਦੇ ਕੇ ਫਾਇਰ ਫਾਈਟਰਸ ਨੂੰ ਸੱਦਿਆ ਗਿਆ। ਜਦੋਂ ਫਾਇਰ ਫਾਈਟਰਸ ਪਹੁੰਚੇ ਤਾਂ ਉਨ੍ਹਾਂ ਨੂੰ ਘਰਾਂ ਤੋਂ ਉੱਠ ਰਹੀਆਂ ਅੱਗ ਦੀਆਂ ਲਪੇਟਾਂ ਦੇ ਸੰਘਣੇ ਕਾਲੇ ਧੂੰਏ ਦਾ ਸਾਹਮਣਾ ਕਰਨਾ ਪਿਆ। ਉੱਤਰੀ ਹਵਾਵਾਂ ਦੇ ਕਾਰਨ ਅੱਗ ਨੂੰ ਹੋਰ ਹਵਾ ਮਿਲੀ ਅਤੇ ਉਹ ਫੈਲਦੀ ਗਈ। ਇਸ ਅੱਗ ਦੀ ਲਪੇਟ ਦੇ ਵਿਚ ਕਈ ਘਰ ਆ ਗਏ। 20 ਤੋਂ 30 ਘਰਾਂ ਨੂੰ ਲੱਗੀ ਇਸ ਅੱਗ ਨਾਲ ਨਜਿੱਠਣ ਦੇ ਲਈ 60 ਦੇ ਨੇੜੇ ਤੇੜੇ ਫਾਇਰ ਫਾਈਟਰਸ ਮੌਕੇ ਉੱਤੇ ਮੌਜੂਦ ਹਨ ਅਤੇ 14 ਐਪੇਰੇਟਸ ਤੋਂ ਅੱਗ ਉੱਤੇ ਕਾਬੂ ਪਾਉਣ ਦੇ ਲਈ ਕੰਮ ਲਿਆ ਜਾ ਰਿਹਾ ਹੈ। ਵੌਨ ਦੇ ਡਿਪਟੀ ਫਾਇਰ ਚੀਫ ਗ੍ਰਾਂਟ ਮੋਫਤ ਨੇ ਆਖਿਆ ਕਿ ਇਹ ਸਾਰੀ ਕੰਸਟਰਕਸ਼ਨ ਲੱਕੜ ਦੀ ਹੋਈ ਪਈ ਹੈ ਤੇ ਇਹ ਇੱਟਾਂ ਵਾਲੇ ਡਰਾਈਵਲ ਘਰ ਨੇ ਅਤੇ ਇਸ ਦੇ ਲਈ ਅੱਗ ਬੁਝਾਉਣ ਵਾਸਤੇ ਫਾਇਰ ਫਾਈਟਰਸ ਅੰਦਰ ਨਹੀਂ ਜਾ ਸਕਦੇ, ਇਸ ਲਈ ਬਾਹਰੋਂ ਹੀ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਫਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੌਕੇ ਉੱਤੇ ਪਹੁੰਚਣ ਵਾਲਾ ਪਹਿਲਾ ਹਵਾਈ ਫਾਈਟਰ ਟਰੱਕ ਵੀ ਅੱਗ ਦੀ ਲਪੇਟ ਦੇ ਵਿਚ ਆਉਣ ਦੇ ਕਾਰਨ ਤਬਾਹ ਹੋ ਗਿਆ। ਸਾਡੇ ਲਈ ਇਹ ਵੀ ਬਹੁਤ ਵੱਡਾ ਨੁਕਸਾਨ ਹੋਇਆ। ਇਸ ਕੰਪਲੈਕਸ ਦੇ ਨੇੜੇ ਸਥਿਤ ਕਈ ਹੋਰਨਾਂ ਘਰਾਂ ਨੂੰ ਵੀ ਅਹਿਤਿਆਤਨ ਖਾਲੀ ਕਰਵਾ ਲਿਆ ਗਿਆ, ਪਰ ਹੁਣ ਲੋਕ ਆਪਣੇ ਘਰਾਂ ਵਿਚ ਪਰਤ ਆਏ ਨੇ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਰੂਦਰਫੋਰਡ ਰੋਡ ਨੂੰ ਮੈਕਲਿਗਵਰੇ ਰੋਡ ਤੇ ਹਾਈਵੇ 27 ਤੱਕ ਮੁੜ ਖੋਲ ਦਿੱਤਾ ਗਿਆ। ਫਸਟ ਮਾਰਸ਼ਲ ਦੇ ਆਫਿਸ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ। ਵਟਵੀ ਦੇ ਇੱਕ ਘਰ ਦੇ ਵਿੱਚੋਂ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੈਂਟਰਲ ਵੈਸਟ ਡਿਵੀਜ਼ਨ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਗੱਲਬਾਤ ਤੋਂ ਬਾਅਦ ਸ਼ਨੀਵਾਰ ਰਾਤ 9 ਵਜੇ ਦੇ ਨੇੜੇ ਤੇੜੇ ਕਾਉਂਟੀ ਲੇਨ ਤੇ ਟੋਟਨ ਰੋਡ ਵੈਸਟ ਇਲਾਕੇ ਦੇ ਵਿੱਚ ਕ੍ਰੈਸਮਲ ਕੋਰਟ ਵਿੱਚ ਸਥਿਤ ਇੱਕ ਘਰ ਚ ਦਰਹਾਮ ਪੁਲਿਸ ਪਹੁੰਚੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਵੇਖਿਆ ਕਿ ਇੱਕ ਔਰਤ ਬੇਸੁੱਧ ਪਈ ਹੋਈ ਹੈ, ਉਸ ਵਿੱਚ ਕੋਈ ਸਾਹ ਸੱਤ ਨਹੀਂ ਹੈ। ਉਸ ਵੇਲੇ ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਪਰ ਔਰਤ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਔਰਤ ਦੀ ਪਹਿਚਾਣ 34 ਸਾਲਾਂ ਲੈਟੋਨੀਆ ਦੇ ਵਜੋਂ ਕੀਤੀ ਗਈ ਹੈ। ਵਿਟਬੀ ਦੇ 33 ਸਾਲਾ ਟ੍ਰੋਏ ਮੁਲਟਨ ਨੂੰ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਹੇਠ ਚਾਰਜ ਕਰ ਲਿਆ ਗਿਆ। ਮੌਕੇ ਉੱਤੇ ਹੀ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਦੋਵਾਂ ਵਿਚਾਲੇ ਕੀ ਰਿਸ਼ਤਾ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਲਈ ਗਈ ਹੈ ਕਿ ਕੈਨੇਡੀਅਨਸ ਤੇ ਉਨ੍ਹਾਂ ਦੇ ਪਰਿਵਾਰ ਆਉਣ ਵਾਲੇ ਦਿਨਾਂ ਦੇ ਵਿੱਚ ਗਾਜ਼ਾ ਤੋਂ ਬਾਹਰ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਆਖਿਆ ਇਸ ਬਾਰੇ ਉਨ੍ਹਾਂ ਨੇ ਇਜ਼ਰਾਈਲ ਦੇ ਵਿੱਚ ਆਪਣੇ ਹਮਰੁਤਬਾ ਅਧਿਕਾਰੀ ਐਲੀ ਕੋਹਨ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਮਿਸਰ ਦਾ ਸਹਿਯੋਗ ਵੀ ਮਿਲਿਆ। ਹਾਲਾਂਕਿ ਰਫਾਹ ਰਾਹੀਂ ਗਾਜ਼ਾ ਛੱਡਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਤਾਦਾਦ ਬਹੁਤ ਘੱਟ ਸੀ ਪਰ ਗਲੋਬਲ ਅਫੇਅਰਸ ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਜੰਗ ਦੇ ਮੈਦਾਨ ਤੋਂ ਕੈਨੇਡੀਅਨਸ ਨੂੰ ਬਾਹਰ ਕੱਢਣ ਦੇ ਲਈ ਉਹ ਦਿਨ ਰਾਤ ਕੰਮ ਕਰ ਰਹੇ ਨੇ। ਉਨ੍ਹਾਂ ਵੱਲੋਂ ਕੈਨੇਡੀਅਨਸ ਨੂੰ ਆਪਣੇ ਦਸਤਾਵੇਜ਼ ਧਿਆਨ ਰੱਖਣ ਤੇ ਸਮਾਂ ਮਿਲਦੇ ਸਾਰ ਹੀ ਇੱਥੋਂ ਨਿਕਲਣ ਦੇ ਲਈ ਤਿਆਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਜੌਲੀ ਦੇ ਸੁਨੇਹੇ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ GAC ਕੈਨੇਡੀਅਨਸ ਨੂੰ ਨਵੀਂ ਜਾਣਕਾਰੀ ਆਪ ਹੀ ਦੇਵੇਗੀ। ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਕੇਂਦਰੀ ਇਲਾਕੇ ਦੇ ਵਿੱਚ ਅੱਜ ਫਲਸਤੀਨ ਪੱਖੀ ਮੁਜ਼ਾਹਰੇਕਾਰੀਆਂ ਨੇ ਇੱਕ ਭੀੜ ਤੇ ਪਟਾਕੇ ਚਲਾ ਦਿੱਤੇ ਜਿਸ ਕਾਰਨ 4 ਪੁਲਿਸ ਅਧਿਕਾਰੀ ਫੱਟੜ ਹੋ ਗਏ। ਇਸ ਸ਼ੱਕੀ ਨਸਲੀ ਅਪਰਾਧ ਦੇ ਮਾਮਲੇ ਦੇ ਵਿੱਚ 29 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੈਟਰੋਪੋਲੀਟਨ ਪੁਲਿਸ ਦੇ ਮੁਤਾਬਕ ਇਜ਼ਰਾਈਲ ਗਾਜ਼ਾ ਟਕਰਾਅ ਵਿਰੁੱਧ ਮੁਜ਼ਾਹਰੇ ਵਾਲੀ ਥਾਂ ਤੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਇੱਥੇ ਲਗਭਗ 1300 ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ। ਪੁਲਿਸ ਨੇ ਕਿਹਾ ਉਨ੍ਹਾਂ ਵੱਲੋਂ ਰੋਸ ਮੁਜ਼ਾਹਰਿਆਂ ਦੇ ਵਿਰੁੱਧ ਜ਼ਿਆਦਾ ਤਿੱਖੀ ਤੇ ਸਰਗਰਮ ਪਹੁੰਚ ਅਪਣਾਈ ਜਾ ਰਹੀ ਹੈ।
The views expressed on the preceding program may not necessarily be those of the owner or management of WTOR radio station.
ICC Cricket World Cup enjoy kijiye 7:70 AM par semi-finals aur final barah raast India se mukammal coverage lamba lamba tafseel aur har moment ka maza 7:70 AM ki sports team ke saath.
ਬੇਲਾਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਊਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ ਪਰ ਵੱਡਾ ਮਠਿਆਈ ਮੇਲਾ ਓਨਲੀ ਐਟ 1 ਲੋਕੇਸ਼ਨ 1850 ਐਲਬੀਅਨ ਰੋਡ ਓਟੋਬਿਕੋ 416-213-1165
ਇਸ ਫਾਲ ਵਿੱਚ ਆ ਰਿਹਾ ਹੈ ਸਟੇਸ਼ਨ ਸਾਈਡ ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨ ਟਾਊਨ ਵਿੱਚ ਸ਼ਰਤੀਆ ਬਿਹਤਰੀਨ ਕੀਮਤ 487,990 ਡਾਲਰਾਂ ਵਿੱਚ ਦਸਤਿਆਬ ਹੈ। ਦੋ ਟਾਵਰਾਂ ਵਾਲੀ ਇਸ ਬਿਲਡਿੰਗ ਵਿੱਚ ਸੈਂਟਰਲ ਪੋਡੀਅਮ ਥਾਨੀ ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। GTA ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿੱਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਰਜਿਸਟਰ ਕਰੋ stationside.ca।
सिटी ऑफ ब्रैम्पटन का कम्युनिटी ग्रांट प्रोग्राम एडवांस ब्रैम्पटन फंड दरखास्तों के लिए खुला है और दरखास्त देने के लिए अभी भी वक्त है। ब्रैम्पटन में गैर मुनाफा बख्श और खैराती इदारे दो फंडिंग स्ट्रीम्स के जरिए फंडिंग के लिए दरखास्त दे सकते हैं। हम इस मुनफरिद और काबिल कदर किरदार को तस्लीम करते हैं जो गैर मुनाफा बख्श शोभा कम्युनिटी की जरूरियात को पूरा करने वाले प्रोजेक्ट और खिदमात की फराहमी में अदा करता है। मजीद जाने और आज ही brampton.ca/abf पर जाकर ऑनलाइन दरखास्त दें।
ਜੀ ਨਾ ਇਹ ਸਾਰੇ ਪਟਾਕੇ ਹੋ ਜਾਣਗੇ ਫੇਲ ਜਦੋਂ ਪਟਾਕੇ ਆਉਣਗੇ pataka.com ਤੋਂ। ਸਭ ਤੋਂ ਸਸਤਾ ਹੋਲਸੇਲ ਰੇਟ ਤੇ ਪਟਾਕਾ ਲੈਣ ਲਈ pataka.com। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-828-6008 ਜਾਂ ਫਿਰ 647-615-5234। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ pataka.com।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी। तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज़ वी केयर।